ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹਿ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਨਾ ਹੋ ਜਤੀ ਸ਼ਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਲਾਹੀ ਗੁਰਬਾਣੀ ਦੇ ਸਿਧਾਂਤ ਅਨੁਸਾਰ ਹਰ ਮਨੁੱਖ ਮਾਤਰ ਦੇ ਜੀਵਨ ਦਾ ਮਕਸਦ ਉਸ ਇੱਕ ਪਰਿਪੂਰਨ ਪਰਮੇਸ਼ਵਰ ਵਿੱਚ ਅਭੇਦ ਹੋਣਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਰੰਭ ਵਿੱਚ ਉਸ ਇੱਕ ਓਅੰਕਾਰ ਦੀ ਸਿਫਤ ਕੀਤੀ, ਫਿਰ ਉਸ ਇੱਕ ਓਅੰਕਾਰ ਦੇ ਵਿੱਚ ਅਭੇਦ ਹੋਣ ਦਾ ਵਸੀਲਾ ਉਸ ਇੱਕ ਓਅੰਕਾਰ ਨਾਲ ਇੱਕਮਿੱਕ ਹੋਣ ਦੇ ਲਈ ਜੁਗਤ ਵੀ ਮਾਨਵਤਾ ਨੂੰ ਪ੍ਰਦਾਨ ਕੀਤੇ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਰੰਭ ਹੁੰਦੀ ਹੈ ਅਤੇ ਹਜ਼ੂਰ ਨੇ ਸਭ ਤੋਂ ਪਹਿਲਾਂ ਜੋ ਬਚਨ ਕਿਹਾ ਉਹ ਹੈ ਇੱਕ ਓਅੰਕਾਰ। ਇਸ ਦਾ ਭਾਵ ਹੈ ਉਹ ਪਰਿਪੂਰਨ ਪਰਮੇਸ਼ਵਰ ਇੱਕ ਹੈ, ਉਸ ਇੱਕ ਵਰਗਾ ਦੂਜਾ ਕੋਈ ਹੋਰ ਨਹੀਂ, ਉਹ ਅਦੁੱਤੀ ਹੈ। ਉਸ ਦੇ ਬਰਾਬਰ ਕਿਸੇ ਹੋਰ ਨੂੰ ਤੁਲਨਾ ਨਹੀਂ ਦਿੱਤੀ ਜਾ ਸਕਦੀ। ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੀ ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਇੱਕ ਹੈ, ਹੈ ਵੀ ਅਦੁੱਤੀ। ਜੇ ਕੇਵਲ ਇਹ ਸ਼ਬਦ ਵਰਤੀਏ ਕਿ ਪਰਮੇਸ਼ਵਰ ਇੱਕ ਹੈ ਤਾਂ ਫਿਰ ਵਿਚਾਰਵਾਨ ਇਹ ਵੀ ਕਹਿ ਸਕਦੇ ਨੇ ਕਿ ਇਸ ਧਰਤੀ ਦਾ ਸੂਰਜ ਵੀ ਇੱਕ ਹੈ, ਇਸ ਧਰਤੀ ਦਾ ਚੰਦਰਮਾ ਵੀ ਇੱਕ ਹੈ, ਕਿ ਉਹ ਗਿਣਤੀ ਕਰਕੇ ਇੱਕ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ, ਉਹ ਇੱਕ ਐਸਾ ਹੈ ਜੋ ਅਦੁੱਤੀ ਹੈ। ਇਸ ਧਰਤੀ ਦਾ ਸੂਰਜ ਅਦੁੱਤੀ ਨਹੀਂ, ਇਸ ਵਰਗੇ ਹੋਰ ਬੇਅੰਤ ਸੂਰਜ ਪ੍ਰਭੂ ਨੇ ਪੈਦਾ ਕੀਤੇ ਨੇ, ਇਸ ਵਰਗੇ ਅਨੇਕਾਂ ਚੰਦਰਮਾ ਮਾਲਕ ਨੇ ਆਪ ਪੈਦਾ ਕੀਤੇ ਨੇ। ਇਸ ਤੋਂ ਮੁਰਾਦ ਕਿ ਉਹ ਅਦੁੱਤੀ ਨਹੀਂ ਹਨ, ਉਹਨਾਂ ਵਰਗੇ ਕੋਈ ਹੋਰ ਉਹਨਾਂ ਤੋਂ ਵੱਡੇ ਵੀ ਨੇ, ਪਰ ਕੇਵਲ ਪਰਿਪੂਰਨ ਪਰਮੇਸ਼ਵਰ ਪ੍ਰਭੂ ਇੱਕ ਹੈ, ਜਿਸ ਵਰਗਾ ਦੂਜਾ ਹੋਰ ਕੋਈ ਨਹੀਂ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ। ਇਸ ਤੋਂ ਅੱਗੇ ਹਜ਼ੂਰ ਨੇ ਫਿਰ ਉਸ ਇੱਕ ਦੇ ਕੁਛ ਕੁ ਗੁਣ ਬਿਆਨ ਕੀਤੇ ਨੇ। ਜੇ ਉਹ ਇੱਕ ਹੈ ਤੇ ਸਹਿਬ ਫਿਰ ਨਾਲ ਕਹਿੰਦੇ ਨੇ ਸੱਤ ਨਾਮ। ਉਸ ਇੱਕ ਦਾ ਨਾਮ ਹੀ ਸਦੀਵਕਾਰ ਰਹਿਣ ਵਾਲਾ ਹੈ। ਬਾਕੀ ਜਿਤਨੇ ਵੀ ਨਾਮ ਆਪਾਂ ਸੰਸਾਰ ਵਿੱਚ ਦੇਖਦੇ ਹਾਂ, ਉਹ ਸਾਰੇ ਨਾਮ ਇੱਕ ਦਿਨ ਬਿਣਸ ਜਾਣੇ ਨੇ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਰਾਗ ਅੰਦਰ ਇੱਕ ਅੰਮ੍ਰਿਤ ਬਚਨ ਕੀਤਾ ਹੈ, ਹਜ਼ੂਰ ਫਰਮਾਉਂਦੇ ਨੇ, ਉਦਾਹਰਨ ਫਿਰ ਉਹ ਸੂਰਜ ਚੰਦਰਮਾ ਅਤੇ ਤਾਰਿਆਂ ਦੀ ਲੈਂਦੇ ਨੇ, ਧਰਤੀ ਅਤੇ ਅਸਮਾਨ ਦੀ ਲੈਂਦੇ ਨੇ। ਮਨੁੱਖ ਨੇ ਜਿਸ ਜਗ੍ਹਾ 'ਤੇ ਰਹਿੰਦਾ ਇਸ ਨੂੰ ਨਾਮ ਪ੍ਰਿਥਵੀ ਦੇ ਦਿੱਤਾ, ਧਰਤੀ ਦੇ ਦਿੱਤਾ, ਜੋ ਸੂਰਜ ਰੋਸ਼ਨੀ ਦਿੰਦਾ ਹੈ ਇਸ ਨੂੰ ਵੀ ਨਾਮ ਮਨੁੱਖ ਨੇ ਦਿੱਤਾ, ਤਾਰਿਆਂ ਨੂੰ ਨਾਮ ਦੇ ਦਿੱਤਾ, ਬ੍ਰਹਿਮੰਡ ਨੂੰ ਨਾਮ ਦੇ ਦਿੱਤਾ। ਪਰ ਹਜ਼ੂਰ ਕਹਿੰਦੇ ਨੇ ਅਸਲ ਵਿੱਚ ਇਹ ਮਨੁੱਖ ਦੇ ਦਿੱਤੇ ਹੋਏ ਨਾਮ ਇੱਕ ਦਿਨ ਬਿਣਸ ਜਾਣੇ ਨੇ। ਜੇ ਸਦੀਵ ਕਾਰ ਰਹਿਣ ਵਾਲਾ ਕੋਈ ਨਾਮ ਹੈ ਤਾਂ ਕੇਵਲ ਇੱਕ ਪਰਮੇਸ਼ਵਰ ਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ, ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਵੀ ਲੇਖ, ਅਸਮਾਨ ਧਰਤੀ ਚਲਸੀ ਮੁਕਾਮ ਉਹੀ ਏਕ। ਦਿਨ ਰਵ ਚਲੈ ਨਿਸ ਸੱਸ ਚਲੈ, ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬਗੋਏ। ਜੇ ਟਿਕਾਣਾ ਜਾਂ ਸਦੀਵ ਕਾਰ ਰਹਿਣ ਵਾਲਾ ਹੈ ਉਹ ਕੇਵਲ ਇੱਕ ਪਰਮੇਸ਼ਵਰ ਦਾ ਨਾਮ ਹੈ। ਹਜ਼ੂਰ ਕਹਿ ਰਹੇ ਨੇ ਉਹ ਪ੍ਰਭੂ ਇੱਕ ਹੈ, ਉਸ ਦਾ ਨਾਮ ਸਦੀਵ ਕਹਿ ਰਹਿਣ ਵਾਲਾ ਉਹ ਸੱਚ ਹੈ। ਅਤੇ ਫਿਰ ਨਾਲ ਬਖਸ਼ਿਸ਼ ਕੀਤੀ, ਕਹਿੰਦੇ ਨੇ ਉਸ ਸੱਚੇ ਦੇ ਨਾਮ ਮਨੁੱਖ ਨੇ ਅਨੇਕਾਂ ਰੱਖ ਲਏ ਨੇ। ਜਿਸ ਤਰ੍ਹਾਂ ਮਾਲਕ ਦੀ ਕਿਰਤ ਨੂੰ ਤੱਕਿਆ ਉਸੇ ਤਰ੍ਹਾਂ ਹੀ ਉਹਦੇ ਨਾਮ ਰੱਖ ਲਏ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਤਾਂ ਬਖਸ਼ਿਸ਼ ਕਰਦੇ ਨੇ, ਹੇ ਪ੍ਰਭੂ ਕਿ ਇਸ ਧਰਤੀ ਦੇ ਬਾਦਸ਼ਾਹ ਕੀ ਦੇਵਤੇ ਅਤੇ ਕੀ ਦੈਂਤ ਸਾਰੇ ਤੇਰੇ ਚਰਨਾਂ ਵਿੱਚ ਝੁੱਕ ਕੇ ਨਮਸਕਾਰ ਕਰਦੇ ਨੇ। ਇੱਥੋਂ ਤੱਕ ਕਿ ਜੰਗਲ ਦਾ ਤਿਣਕਾ ਤਿਣਕਾ ਤੈਨੂੰ ਪੁਕਾਰਦਾ ਪਿਆ ਹੈ, ਹੇ ਪ੍ਰਭੂ ਲੋਕ ਤੇਰੇ ਕੰਮਾਂ ਨੂੰ ਦੇਖ ਕੇ ਤੇਰੇ ਨਾਮ ਰੱਖ ਲੈਂਦੇ ਨੇ, ਪਰ ਤੇਰੇ ਸਾਰੇ ਨਾਮ ਕੋਈ ਬਿਆਨ ਕਿਵੇਂ ਕਰ ਸਕਦਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਬਚਨ ਆਪਾਂ ਪੜ੍ਹਨੇ ਹਾਂ, ਤ੍ਰੈ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਸਿਆਣੇ ਲੋਕਾਂ ਨੇ ਤੇਰੇ ਕਰਮਾਂ ਨੂੰ ਦੇਖ ਕੇ ਤੇਰੇ ਨਾਮ ਰੱਖ ਲਏ। ਜੇ ਧਰਤੀ ਦੇ ਜੀਵਾਂ ਦੀ ਪਾਲਣਾ ਕੀਤੀ ਤੇ ਮਨੁੱਖ ਨੇ ਨਾਮ ਦੇ ਦਿੱਤਾ ਗੋਪਾਲ, ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਜੇਕਰ ਤੁਸੀਂ ਧਰਤੀ ਦਾ ਆਸਰਾ ਬਣੇ ਤੇ ਨਾਮ ਦੇ ਦਿੱਤਾ ਗੋਬਿੰਦ, ਧਰਤੀ ਨੂੰ ਸਹਾਰਾ ਦੇਣ ਵਾਲਾ ਹੈ। ਜੇ ਤੁਸੀਂ ਪਾਪੀਆਂ ਨੂੰ ਪਵਿੱਤਰ ਕਰਦੇ ਰਹੇ, ਮਨੁੱਖ ਨੇ ਨਾਮ ਦੇ ਦਿੱਤਾ ਪਤਿਤ ਪਾਵਨ। ਜੇ ਗਰੀਬ ਉੱਤੇ ਤੁਸੀਂ ਦਇਆਲਤਾ ਕੀਤੀ ਤੇ ਮਨੁੱਖ ਦੀ ਜ਼ਬਾਨ ਨੇ ਤੈਨੂੰ ਨਾਮ ਦੇ ਦਿੱਤਾ ਦੀਨ ਦਇਆਲ, ਮਨੁੱਖ ਨੇ ਤੇਰੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਨਾਮ ਰੱਖੇ ਨੇ, ਪਰ ਸਤ ਨਾਮ ਤੇਰਾ ਪਰਾ ਪੂਰਬਲਾ ਕਹਿਣ ਤੋਂ ਮੁਰਾਦ ਤੇਰੇ ਨਾਮ ਨੇ ਕਦੀ ਖਤਮ ਨਹੀਂ ਹੋਣਾ। ਉਹ ਇੱਕ ਹੈ ਜਿਸ ਦਾ ਨਾਮ ਸਤ ਹੈ। ਫਿਰ ਅੱਗੇ ਸਾਹਿਬ ਕਹਿੰਦੇ ਨੇ ਉਹਦੇ ਵਿੱਚ ਹੋਰ ਗੁਣ ਕਿਹੜੇ ਨੇ। ਮਹਾਰਾਜ ਜੀ ਨੇ ਸ਼ਬਦ ਅਗਲਾ ਵਰਤਿਆ ਹੈ, ਕਰਤਾ ਪੁਰਖ। ਕਰਤਾ ਦਾ ਅਰਥ ਹੁੰਦਾ ਹੈ ਬਣਾਉਣ ਵਾਲਾ, ਅਤੇ ਪੁਰਖ ਦਾ ਅਰਥ ਹੈ ਉਹ ਸਭ ਕੁਝ ਬਣਾ ਕੇ ਇਹਦੇ ਵਿੱਚ ਆਪ ਸਮਾਇਆ ਹੋਇਆ ਹੈ। ਸੰਸਾਰ ਦੇ ਅੰਦਰ ਕਿਰਤ ਕਰਨ ਵਾਲੇ ਕਰਤੇ ਤਾਂ ਬੇਅੰਤ ਮਿਲ ਜਾਣਗੇ, ਪਰ ਕਰਤਾ ਪੁਰਖ ਕੇਵਲ ਇੱਕ ਓਅੰਕਾਰ ਹੈ। ਸਤਿਗੁਰੂ ਨੇ ਕਿਰਪਾ ਕਰ ਅੰਮ੍ਰਿਤ ਬਾਣੀ ਵਿੱਚ ਕੁਝ ਉਦਾਹਰਨਾਂ ਦੇ ਕੇ ਇਸ ਗੱਲ ਨੂੰ ਸਪਸ਼ਟ ਕੀਤਾ ਕਿ ਉਹ ਇੱਕ ਓਅੰਕਾਰ ਕਰਤਾ ਪੁਰਖ ਕਿਵੇਂ ਹੈ। ਸਤਿਗੁਰੂ ਅੰਮ੍ਰਿਤ ਬਚਨ ਕਰਦੇ ਨੇ, ਕਹਿੰਦੇ ਨੇ ਦੇਖੋ ਇੱਕ ਕੁਮਾਰ ਮਿੱਟੀ ਲਿਆ ਕੇ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ। ਉਹਨਾਂ ਬਰਤਨਾਂ ਨੂੰ ਬਣਾਉਣ ਵਾਲਾ ਕਰਤਾ ਜਾਂ ਕਿਰਤ ਕਰਨ ਵਾਲਾ ਇੱਕ ਕੁੰਬਾਰ ਵੀਰ ਹੈ। ਉਹ ਕਰਤਾ ਤਾਂ ਭਾਂਡਿਆਂ ਦਾ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇੱਕ ਲੱਕੜ ਦਾ ਕਾਰੀਗਰ ਲੱਕੜ ਦਾ ਸਮਾਨ ਬਣਾਉਂਦਾ ਹੈ, ਉਸ ਸਮਾਨ ਦਾ ਕਰਤਾ ਤਾਂ ਉਹ ਕਾਰੀਗਰ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇੱਕ ਸੋਨੇ ਦੀ ਡਲੀ ਨੂੰ ਢਾਲ ਕੇ ਕੋਈ ਅਨੇਕਾਂ ਤਰ੍ਹਾਂ ਦੇ ਸੋਨੇ ਦੇ ਗਹਿਣੇ ਤਿਆਰ ਕਰਦਾ ਹੈ, ਉਹ ਸੋਨੇ ਦੇ ਗਹਿਣਿਆਂ ਦਾ ਕਰਤਾ ਤਾਂ ਹੋ ਸਕਦਾ ਹੈ, ਪਰ ਕਰਤਾ ਪੁਰਖ ਨਹੀਂ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝਣ ਦੇ ਲਈ, ਜਿਵੇਂ ਕੋਈ ਸੱਜਣ ਮਿੱਟੀ ਦੇ ਬਰਤਨ ਤਿਆਰ ਕਰਦਾ ਹੈ, ਕਲਾ ਉਹਦੇ ਕੋਲ ਭਾਂਡਾ ਬਣਾਉਣ ਦੀ ਜ਼ਰੂਰ ਹੈ, ਪਰ ਇੱਕ ਗੱਲ ਹੋਰ ਸਪਸ਼ਟ ਕਰਦਿਆਂ ਕਿ ਦੁਨੀਆਂ ਦੇ ਕਰਤੇ ਤਾਂ ਕੁਛ ਕਿਰਤ ਕਰ ਸਕਦੇ ਨੇ ਜੇਕਰ ਉਹਨਾਂ ਕੋਲ ਉਸ ਚੀਜ਼ ਨੂੰ ਬਣਾਉਣ ਲਈ ਕੋਈ ਮਟੀਰੀਅਲ ਹੋਵੇ। ਭਾਂਡਾ ਤਾਂ ਬਣੇਗਾ ਜੇ ਮਿੱਟੀ ਹੋਵੇਗੀ, ਗਹਿਣਾ ਤਾਂ ਖੋਂਦ ਵਿੱਚ ਆਵੇਗਾ ਜੇ ਸੋਨਾ ਹੋਵੇਗਾ, ਲੱਕੜ ਦਾ ਸਮਾਨ ਤਾਂ ਤਿਆਰ ਹੋਵੇਗਾ ਜੇ ਲੱਕੜ ਹੋਵੇਗੀ। ਕਾਰੀਗਰ ਕੋਲ ਕਲਾ ਜਿਤਨੀ ਮਰਜ਼ੀ ਹੋਵੇ, ਪਰ ਜਿਤਨੀ ਦੇਰ ਤੱਕ ਉਹਦੇ ਕੋਲ ਸਮਾਨ ਨਹੀਂ, ਓਨੀ ਦੇਰ ਤੱਕ ਉਹ ਕੋਈ ਵੀ ਕਿਰਤ ਹੋਂਦ ਵਿੱਚ ਨਹੀਂ ਲਿਆ ਸਕਦਾ। ਪਰ ਉਹ ਕਰਤਾ ਪੁਰਖ ਇੱਕ ਐਸਾ ਹੈ ਵਾਹਿਗੁਰੂ, ਜਿਹਨੂੰ ਮਟੀਰੀਅਲ ਦੀ ਲੋੜ ਨਹੀਂ। ਕੇਵਲ ਇੱਕ ਸ਼ਬਦ ਆਪਣੇ ਮੁੱਖ ਤੋਂ ਕਹੇ ਅਤੇ ਕਰੋੜਾਂ ਬ੍ਰਹਿਮੰਡਾਂ ਨੂੰ ਉਹ ਸਿਰਜ ਸਕਦਾ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ। ਜਿਵੇਂ ਹਜ਼ੂਰ ਬਖਸ਼ਿਸ਼ ਕਰਦੇ ਨੇ ਕਿ ਹੁਕਮੀ ਹੋਵਨ ਆਕਾਰ, ਉਸ ਪ੍ਰਭੂ ਨੇ ਕੇਵਲ ਇੱਕ ਹੁਕਮ ਕੀਤਾ ਅਤੇ ਪੂਰੇ ਦਾ ਪੂਰਾ ਜੋ ਸੰਸਾਰ ਉਹਨੇ ਸਿਰਜ ਦਿੱਤਾ। ਇਹ ਫਿਰ ਕਰਤਾ ਪੁਰਖ ਕਿਵੇਂ ਵੇ? ਪ੍ਰਭੂ ਜੋ ਕੁਝ ਸਿਰਜਦਾ ਹੈ, ਸਿਰਜਣ ਤੋਂ ਬਾਅਦ ਉਹਦੇ ਵਿੱਚ ਆਪ ਬੈਠ ਗਿਆ ਹੈ, ਪਰ ਸੰਸਾਰ ਦੇ ਕਰਤੇ ਆਪਣੀ ਕਿਰਤ ਵਿੱਚ ਨਹੀਂ ਬੈਠ ਸਕਦੇ। ਮਿੱਟੀ ਦਾ ਬਰਤਨ ਤਿਆਰ ਕਰਦਾ ਸੱਜਣ, ਪਰ ਭਾਂਡਾ ਬਣਨ ਤੋਂ ਬਾਅਦ ਬਾਜ਼ਾਰ ਵਿੱਚ ਵਿਕ ਜਾਂਦਾ ਹੈ, ਬਣਾਉਣ ਵਾਲਾ ਕਿਤੇ ਚਲਾ ਜਾਂਦਾ ਹੈ ਅਤੇ ਬਣਾਈ ਹੋਈ ਕਿਰਤ ਕਿਤੇ ਚਲੀ ਜਾਂਦੀ। ਸੋਨੇ ਦੇ ਗਹਿਣੇ ਤਿਆਰ ਹੁੰਦੇ ਨੇ, ਪਰ ਗਹਿਣੇ ਖਰੀਦ ਕੇ ਕੋਈ ਲੈ ਜਾਂਦਾ ਅਤੇ ਬਣਾਉਣ ਵਾਲਾ ਕਿਤੇ ਬੈਠਾ ਹੋਇਆ। ਪਰ ਪ੍ਰਭੂ ਐਸਾ ਕਰਤਾ ਨਹੀਂ, ਜੋ ਕੁਝ ਉਹਨੇ ਸਿਰਜਿਆ ਹੈ ਉਹ ਆਪਣੀ ਕਿਰਤ ਵਿੱਚ ਆਪ ਬਿਰਾਜਮਾਨ ਹੈ। ਤਾਂ ਹੀ ਸਤਿਗੁਰੂ ਕੀ ਅੰਮ੍ਰਿਤ ਬਾਣੀ ਵਿੱਚ ਭਗਤ ਨਾਮਦੇਵ ਜੀ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ, ਏਕਲ ਮਾਟੀ ਕੁੰਚਰ ਚਿੰਟੀ ਘੱਟ ਘੱਟ ਰਾਮ ਸਮਾਨਾ ਰੇ। ਕਹਿੰਦੇ ਨੇ ਇੱਕੋ ਮਿੱਟੀ ਤੋਂ ਮੇਰੇ ਮਾਲਕ ਨੇ ਕੀੜੀ ਤੋਂ ਲੈ ਕੇ ਖਾਤੀ ਤੱਕ ਬਣਾਏ, ਪਰ ਜੋ ਕੁਝ ਵੀ ਬਣਾਇਆ ਉਹ ਮੇਰਾ ਕਰਤਾ ਆਪ ਬਣਾ ਕੇ ਇਹਦੇ ਵਿੱਚ ਸਰਬ ਵਿਆਪਕ ਹੈ। ਤਾਂ ਹੀ ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਹ ਬਖਸ਼ਿਸ਼ ਵੀ ਕੀਤੀ, ਸਭੈ ਕਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਕਰਤਾ ਪੁਰਖ ਸਾਹਿਬ ਕਹਿੰਦੇ ਨੇ ਉਹ ਇੱਕ ਓਅੰਕਾਰ ਹੈ, ਸਭ ਕੁਝ ਬਣਾ ਕੇ ਇਹਦੇ ਵਿੱਚ ਆਪ ਸੁਭਾਏ ਮਾਣ, ਆਪ ਉਹ ਵਿਆਪਕ ਹੈ। ਹਜ਼ੂਰ ਫਿਰ ਉਸ ਪ੍ਰਭੂ ਦਾ ਅਗਲਾ ਗੁਣ ਦੱਸਦੇ ਨੇ, ਕਹਿੰਦੇ ਨੇ ਜੇ ਉਹ ਕਰਤਾ ਪੁਰਖ ਹੈ, ਅਗਲਾ ਉਸ ਦਾ ਗੁਣ ਹੈ ਉਹ ਨਿਰਭਉ ਹੈ। ਉਸ ਪ੍ਰਭੂ ਨੂੰ ਕਿਸੇ ਦਾ ਕੋਈ ਭੈ ਨਹੀਂ। ਸੰਸਾਰ ਵਿੱਚ ਜੋ ਕੁਝ ਵੀ ਸਿਰਜਿਆ ਗਿਆ ਉਹ ਭੈ ਦੇ ਅਧੀਨ ਹੈ। ਧੰਨ ਗੁਰੂ ਨਾਨਕ ਸਾਹਿਬ ਤਾਂ ਬਖਸ਼ਿਸ਼ ਕਰਦੇ ਨੇ, ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਦੱਬੀ ਫਾਰ, ਭੈ ਵਿੱਚ ਇੰਦ ਫਿਰੈ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਚਾਹੇ ਪਵਨ ਹੋਵੇ ਚਾਹੇ ਪਾਣੀ ਦੇ ਦਰਿਆ ਹੋਣ, ਭਾਵੇਂ ਅਸਮਾਨ ਵਿੱਚ ਬੱਦਲ ਉੱਡ ਕੇ ਜਾਏ, ਪਰ ਜੋ ਕੁਝ ਵੀ ਦੇਖਨੇ ਆ ਇਹ ਭੈ ਦੇ ਅੰਦਰ ਏ। ਹਜ਼ੂਰ ਕਹਿੰਦੇ ਨੇ ਜੇਕਰ ਕੋਈ ਨਿਰਭਉ ਹੈ ਤਾਂ ਕੇਵਲ ਇੱਕ ਓਅੰਕਾਰ, ਜਿਸ ਨੂੰ ਕਿਸੇ ਦਾ ਕੋਈ ਭੈ ਨਹੀਂ। ਹਜ਼ੂਰ ਦੇ ਅੰਮ੍ਰਿਤ ਬਚਨ ਆਉਂਦੇ ਨੇ, ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕੇਵਲ ਇੱਕ ਓਅੰਕਾਰ ਹੈ ਜਿਹਨੂੰ ਕਿਸੇ ਦਾ ਭੈ ਨਹੀਂ। ਹਜ਼ੂਰ ਨੇ ਨਾਲ ਬਾਣੀ ਵਿੱਚ ਇਹ ਵੀ ਬਖਸ਼ਿਸ਼ ਕੀਤੀ, ਕਹਿੰਦੇ ਨੇ ਇਹਨੂੰ ਭੈ ਤਾਂ ਹੋਵੇ ਇੱਕ ਨੂੰ ਜੇ ਇਸ ਤੋਂ ਉੱਪਰ ਕੋਈ ਹੋਵੇ। ਹਜ਼ੂਰ ਕਹਿੰਦੇ ਨੇ ਤਿਸ ਤੇ ਉੱਪਰ ਨਾ ਹੀ ਕੋਏ, ਕੌਣ ਡਰੈ ਡਰ ਕਿਸ ਕਾ ਹੋਏ। ਨਿਰਭਉ ਜੇ ਹੈ ਅਤੇ ਨਾਲ ਫਿਰ ਉਹਦਾ ਅਗਲਾ ਗੁਣ ਹੈ ਇੱਕ ਓਅੰਕਾਰ ਦਾ ਨਿਰਵੈਰ। ਉਸ ਪ੍ਰਭੂ ਨੂੰ ਕਿਸੇ ਨਾਲ ਕੋਈ ਵੈਰ ਨਹੀਂ, ਉਹਨੇ ਕਦੀ ਵਿਤਕਰਾ ਨਹੀਂ ਕੀਤਾ, ਉਸ ਪ੍ਰਭੂ ਨੇ ਕਦੀ ਵੀ ਦਵੈਸ਼ ਨਹੀਂ ਰੱਖੀ, ਕਦੀ ਵੀ ਉਹ ਕਿਸੇ ਮਨੁੱਖ ਦੇ ਨਾਲ ਵੈਰ ਨਹੀਂ ਕਮਾਉਂਦਾ। ਸਤਿਗੁਰੂ ਤਾਂ ਅੰਮ੍ਰਿਤ ਬਚਨ ਕਰਦੇ ਨੇ, ਮਨੁੱਖ ਕਿਸੇ ਨਾਲ ਵੈਰ ਪੈ ਜਾਏ, ਸਾਰੀ ਜ਼ਿੰਦਗੀ ਇਹ ਹੀ ਯਤਨ ਕਰਦਾ ਕਿ ਮੇਰਾ ਵੈਰੀ ਕਦੀ ਮੇਰੇ ਸਾਹਮਣੇ ਉੱਠ ਨਾ ਸਕੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਗੁਰੂ ਕਲਗੀਧਰ ਇੱਕ ਉਦਾਹਰਨ ਦੇ ਕੇ ਸਪਸ਼ਟ ਕਰਦੇ ਨੇ ਉਹ ਨਿਰਵੈਰ ਕਿਵੇਂ। ਹਜ਼ੂਰ ਸਵਈਆਂ ਵਿੱਚ ਬਖਸ਼ਿਸ਼ ਕਰਦੇ ਨੇ ਕਿ ਭਗਤੀ ਕਰਨ ਵਾਲਿਆਂ ਨੂੰ ਤਾਂ ਆਪਾਂ ਕਹਿੰਦੇ ਹਾਂ ਪ੍ਰਭੂ ਰਿਜ਼ਕ ਦਿੰਦਾ, ਕਿਉਂਕਿ ਇਹ ਪ੍ਰਭੂ ਦੇ ਪਿਆਰੇ ਨੇ। ਇਸ ਬਨਾਸਪਤੀ ਨੂੰ ਮਨੁੱਖ ਜੀਵਨ ਦਿੰਦਾ, ਪਸ਼ੂ ਪੰਛੀਆਂ ਨੂੰ ਜੀਵਨ ਦਿੰਦਾ, ਪਰ ਗੁਰੂ ਕਲਗੀਧਰ ਬਖਸ਼ਿਸ਼ ਕਰਦੇ ਨੇ ਮੇਰਾ ਪ੍ਰਭੂ ਇੰਨਾ ਕੁ ਨਿਰਵੈਰ ਹੈ ਜਿਹੜੇ ਲੋਕ ਉਸ ਪ੍ਰਭੂ ਦੀ ਦਿਨ ਰਾਤ ਨਿੰਦਿਆ ਕਰਦੇ ਨੇ, ਇਸ ਯਤਨ ਵਿੱਚ ਹੀ ਉਹ ਦਿਨ ਰਾਤ ਬਤੀਤ ਕਰਦੇ ਨੇ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਕਲਗੀਧਰ ਸਵਾਮੀ ਕਹਿੰਦੇ ਨੇ, ਉਹ ਪ੍ਰਭੂ ਮਨੁੱਖ ਦੇ ਪਾਪਾਂ ਨੂੰ ਔਗੁਣਾਂ ਨੂੰ ਦੇਖ ਕੇ ਵੀ ਉਹਨੂੰ ਰਿਜ਼ਕ ਪਿਆ ਦਿੰਦਾ ਹੈ ਕਿ ਇਹ ਪਰਮੇਸ਼ਵਰ ਨਿਰਵੈਰ ਦੀ ਇੰਨੀ ਵੱਡੀ ਰਹਿਮਤ ਨਹੀਂ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ, ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਭਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਿਰਾਦਬ ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨੇ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ ਉਹ ਦਇਆ ਦਾ ਘਰ ਦਇਆ ਦਾ ਖਜ਼ਾਨਾ ਜਿਹੜਾ ਰਹਿਮਤਾਂ ਕਰਦਾ ਪਿਆ, ਦੁੱਖਨ ਦੇਖਤ ਹੈ ਜੀਵਾਂ ਦੇ ਔਗਣ ਪਾਪ ਗੁਨਾਹ ਵੀ ਦੇਖਦਾ ਪਰ ਦੇਤ ਨਹਾਰੈ, ਕਿਸੇ ਦੇ ਔਗਣ ਦੇਖ ਕੇ ਵੀ ਉਹਨੂੰ ਰੋਜ਼ੀ ਦੇਈ ਜਾਣੀ। ਸਾਹਿਬ ਕਹਿੰਦੇ ਨੇ ਉਹ ਇੱਕ ਓਅੰਕਾਰ ਨਿਰਵੈਰ ਹੈ, ਅਕਿਰਤ ਘਣਾ ਨੂੰ ਉਹ ਰਿਜ਼ਕ ਪਿਆ ਦਿੰਦਾ। ਸਾਹਿਬ ਕਹਿ ਰਹੇ ਨੇ ਕਿ ਜਿਸ ਇੱਕ ਨਾਲ ਤੂੰ ਜੁੜਨਾ ਹੈ ਉਹ ਸੱਚ ਹੈ, ਸਭ ਕੁਝ ਬਣਾ ਕੇ ਵਿਆਪਕ ਹੈ, ਉਹਨੂੰ ਕਿਸੇ ਦਾ ਕੋਈ ਭੈ ਨਹੀਂ, ਉਹ ਕਿਸੇ ਨਾਲ ਕੋਈ ਵੈਰ ਨਹੀਂ ਕਮਾਉਂਦਾ। ਅਤੇ ਸਾਹਿਬ ਕਹਿੰਦੇ ਨੇ ਅਕਾਲ ਮੂਰਤ, ਉਸ ਪ੍ਰਭੂ ਦੇ ਉੱਤੇ ਕਾਲ ਦਾ ਅਰਥ ਸਮਾਂ ਅਤੇ ਕਾਲ ਦਾ ਅਰਥ ਮੌਤ ਵੀ ਹੈ। ਉਸ ਪ੍ਰਭੂ ਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਨਾ ਉਹਦੇ 'ਤੇ ਬਚਪਨ, ਨਾ ਜਵਾਨੀ, ਨਾ ਬੁਢੇਪਾ। ਖਜ਼ੂਰ ਕਹਿੰਦੇ ਨੇ ਸਮੇਂ ਤੋਂ ਰਹਿਤ ਹੈ, ਸਮੇਂ ਤੋਂ ਉੱਪਰ ਹੈ। ਤਾਂ ਹੀ ਖਜ਼ੂਰ ਕਹਿੰਦੇ ਨੇ ਕਾਲ ਰਹਿਤ ਅਨਕਾਲ ਸਰੂਪਾ, ਉਹ ਕਰਤਾ ਪੁਰਖ ਵਾਹਿਗੁਰੂ ਜਿਹਦੇ 'ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਖਜ਼ੂਰ ਨੇ ਫਿਰ ਅੱਗੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਅਜੂਨੀ, ਉਹ ਮਾਲਕ ਕਦੀ ਜੂਨਾਂ ਵਿੱਚ ਨਹੀਂ ਆਉਂਦਾ, ਜਿਹੜਾ ਸਮੇਂ ਤੋਂ ਰਹਿਤ ਹੈ ਉਹਨੂੰ ਕਦੀ ਜੂਨ ਨਹੀਂ, ਕਿਉਂਕਿ ਜਿਹੜਾ ਜੂਨ ਵਿੱਚ ਆਇਆ ਉਹਦਾ ਜਨਮ ਵੀ ਹੈ ਅਤੇ ਜਨਮ ਵਾਲੇ ਲਈ ਮੌਤ ਵੀ ਅੱਗੇ ਵੇ। ਪਰ ਪ੍ਰਭੂ ਇਹ ਕੈਸਾ ਜਿਹਦੇ 'ਤੇ ਨਾ ਸਮੇਂ ਦਾ ਨਾ ਕਿਸੇ ਜੂਨ ਦਾ ਪ੍ਰਭਾਵ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਕਿਰਪਾ ਕਰਕੇ ਮਾਂਝ ਕੀ ਵਾਰ ਵਿੱਚ ਬਖਸ਼ਿਸ਼ ਕੀਤੀ। ਕਹਿੰਦੇ ਨੇ ਬਾਕੀ ਸਾਰੇ ਸਮੇਂ 'ਤੇ ਜੂਨ ਦੇ ਅਧੀਨ ਨੇ, ਪਰ ਮੇਰਾ ਇੱਕ ਓਅੰਕਾਰ ਉਹਦੇ 'ਤੇ ਸਮੇਂ ਦਾ ਅਤੇ ਜੂਨਾਂ ਦਾ ਕੋਈ ਪ੍ਰਭਾਵ ਨਹੀਂ। ਖਜ਼ੂਰ ਦੇ ਅੰਮ੍ਰਿਤ ਬਚਨ ਨੇ ਨਾ ਦੇਵ ਦਾਨ ਵਾ ਨਰਾ, ਨਾ ਸਿੱਧ ਸਾਧ ਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ। ਹੇ ਪ੍ਰਭੂ, ਕੀ ਦੇਵਤੇ, ਕੀ ਦੈਂਤ, ਕੀ ਮਨੁੱਖ ਸਾਰੇ ਸਮੇਂ 'ਤੇ ਮੌਤ ਦੇ ਅਧੀਨ ਨੇ, ਪਰ ਇੱਕ ਤੂੰ ਹੈ ਜਿਹਦੇ ਉੱਤੇ ਮੌਤ ਦਾ ਜੂਨਾਂ ਦਾ ਸਮੇਂ ਦਾ ਕੋਈ ਪ੍ਰਭਾਵ ਨਹੀਂ। ਹਜ਼ੂਰ ਤਾਂ ਇੱਥੋਂ ਤੱਕ ਬਖਸ਼ਿਸ਼ ਕਰਦੇ ਨੇ, ਨਾ ਦਾਦੇ ਦੇਖਿੰਦ ਆਦਮੀ, ਨਾ ਸਪਤ ਜੇਰ ਜਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਏਕ ਤੂੰ। ਏਕੋ ਓਅੰਕਾਰ ਐਸਾ ਜਿਹਦੇ ਉੱਤੇ ਜੂਨਾਂ ਦਾ ਕੋਈ ਅਸਰ ਨਹੀਂ, ਸਮੇਂ ਦਾ ਕੋਈ ਪ੍ਰਭਾਵ ਨਹੀਂ। ਖਜ਼ੂਰ ਫਿਰ ਅੱਗੇ ਗੁਣ ਬਿਆਨ ਕਰਦਿਆਂ ਕਹਿਣ ਲੱਗੇ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ ਸਹਿ ਭੰਗ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਸਹਿ ਭੰਗ ਦਾ ਅਰਥ ਸੁਤੇ ਸਿੱਧ ਉਹ ਪ੍ਰਕਾਸ਼ਮਾਨ ਹੈ, ਉਹਨੇ ਕਿਸੇ ਤੋਂ ਕੋਈ ਤਾਕਤ ਉਧਾਰੀ ਨਹੀਂ ਲਈ। ਉਹਨੂੰ ਹੀ ਖਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਗੁਰੂ ਨਾਨਕ ਸਾਹਿਬ ਜੀ ਆਸਾ ਕੀ ਵਾਰ ਦੀ ਪਹਿਲੀ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ, ਉਹ ਸਹਿ ਭੰਗ ਕਿਵੇਂ ਵੇ। ਖਜ਼ੂਰ ਕਹਿੰਦੇ ਨੇ ਇਸ ਗੱਲ ਨੂੰ ਕੋਈ ਬਿਆਨ ਕਰ ਹੀ ਨਹੀਂ ਸਕਦਾ। ਜੇਕਰ ਕੋਈ ਇਹ ਕਹੇ ਕਿ ਮੈਨੂੰ ਪ੍ਰਭੂ ਦੇ ਆਦਿ ਦਾ ਪਤਾ ਹੈ, ਤੇ ਸਾਹਿਬ ਕਹਿੰਦੇ ਨੇ ਇਹ ਤਾਂ ਇਹੋ ਜਿਹੀ ਗੱਲ ਹੋ ਜਾਏਗੀ ਜਿਵੇਂ ਇੱਕ ਬੱਚਾ ਇਹ ਦਾਅਵਾ ਕਰੇ ਕਿ ਮੈਂ ਆਪਣੇ ਪਿਤਾ ਦੇ ਜਨਮ ਵਾਲੇ ਦਿਨ ਆਪ ਮੌਜੂਦ ਸਾਂ। ਕਹਿਣ ਲੱਗੇ ਜਿਵੇਂ ਪਿਤਾ ਦੇ ਜਨਮ ਵਾਲੇ ਦਿਨ ਪੁੱਤਰ ਦੀ ਹੋਂਦ ਨਹੀਂ, ਇਸੇ ਤਰ੍ਹਾਂ ਉਸ ਏਕੋ ਓਅੰਕਾਰ ਜਿਹੜਾ ਸਹਿ ਭੰਗ ਸੁਤੇ ਸਿੱਧ ਪ੍ਰਕਾਸ਼ਮਾਨ ਹੈ ਉਹਦੇ ਸੰਬੰਧੀ ਕੋਈ ਜੀਵ ਜਾਣ ਨਹੀਂ ਸਕਦਾ। ਹਜ਼ੂਰ ਨੇ ਬਖਸ਼ਿਸ਼ ਵੀ ਕੀਤੀ, ਪਿਤਾ ਕਾ ਜਨਮ ਕੇ ਜਾਣੈ ਪੂਤ, ਪਿਤਾ ਦੇ ਜਨਮ ਸੰਬੰਧੀ ਪੁੱਤਰ ਨੂੰ ਕੀ ਜਾਣਕਾਰੀ। ਪਰ ਹਜ਼ੂਰ ਨੇ ਆਸਾ ਦੀ ਵਾਰ ਦੀ ਪਹਿਲੀ ਪੌੜੀ ਵਿੱਚ ਜਦੋਂ ਸਹਿ ਭੰਗ ਦੀ ਵਿਆਖਿਆ ਕੀਤੀ, ਫਿਰ ਕਹਿਣ ਲੱਗੇ ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਸਿਰਜਣ ਵਾਲਾ ਬਣਾਉਣ ਵਾਲਾ ਉਹ ਆਪ ਹੈ। ਆਪੀ ਨੇ ਰਚਿਓ ਨਾਉ, ਆਪਣਾ ਨਾਮ ਵੀ ਉਹਨੇ ਆਪ ਰਚਿਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ, ਕਰ ਆਸਨ ਡਿੱਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੈਂ ਪਸਾਹੋ, ਆਪਣਾ ਨਾਮ ਵੀ ਆਪ ਰਚਿਐ, ਜੋ ਕੁਝ ਬਣਾਇਆ ਉਹਦੇ ਵਿੱਚ ਆਪ ਬਿਰਾਜਮਾਨ ਏ, ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤਾ ਵੀ ਆਪ ਹੋ, ਸਿਰਜਣ ਵਾਲੇ ਵੀ ਆਪ ਹੋ, ਤੇਰੀ ਮਰਜ਼ੀ ਆਵੇ, ਜੀਵ ਨੂੰ ਜਿੰਦ ਦੇ ਦੇਣਾ, ਅਤੇ ਜਿੱਦਣ ਤੇਰਾ ਸਦੜਾ ਆਵੇ, ਜੀਵ ਤੋਂ ਜਿੰਦ ਤੂੰ ਖੋਹ ਲੈਣਾ, ਦਾਤਾ ਕਰਤਾ ਆਪ ਤੂੰ, ਤੁਸ ਦੇਵੈਂ ਕਰੈਂ ਪਸਾਓ, ਤੂੰ ਜਾਣੋਈ ਸਭ ਸੈ, ਦੇ ਲੈ ਸੈ ਜਿੰਦ ਕਵਾਓ, ਕਰ ਆਸਨ ਡਿੱਠੋ ਚਾਓ, ਆਪ ਤੂੰ ਵਿੱਚ ਬੈਠ ਕੇ ਸਾਰੀ ਖੇਡ ਦੇਖ ਰਿਹਾ। ਹੁਣ ਤੱਕ ਦੀ ਸਾਰੀ ਵਿਚਾਰ ਦਾ ਸਿੱਟਾ ਇਹ ਸੀ ਕਿ ਉਹ ਇੱਕ ਓਅੰਕਾਰ ਇੱਕ ਹੈ, ਸਤਨਾਮ ਹੈ, ਸਭ ਕੁਝ ਸਿਰਜਣ ਵਾਲਾ, ਜਿਹਦੇ 'ਤੇ ਭੈ, ਜਿਹਦੇ 'ਤੇ ਵੈਰ, ਜਿਹਦੇ 'ਤੇ ਸਮਾਂ ਅਤੇ ਮੌਤ ਕੋਈ ਅਸਰ ਨਹੀਂ ਕਰਦੇ। ਅਤੇ ਜਗਿਆਸੂ ਇੱਕ ਸਵਾਲ ਕਰੇਗਾ, ਹੇ ਦਾਤਾ, ਜਿਸ ਇੱਕ ਓਅੰਕਾਰ ਵਿੱਚ ਇੰਨੇ ਗੁਣ ਨੇ, ਫਿਰ ਉਸ ਨੂੰ ਮਿਲਣ ਦਾ ਵਸੀਲਾ ਕੀ ਹੈ, ਕਿਹੜੇ ਤਰੀਕੇ ਨਾਲ ਉਸ ਇੱਕ ਨੂੰ ਮਿਲਿਆ ਜਾ ਸਕਦਾ? ਅਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਖੀਰ ਵਾਲੇ ਸ਼ਬਦ ਵਿੱਚ ਪੂਰੇ ਦੇ ਪੂਰੀ ਉਸ ਜੁਗਤ ਦਾ, ਉਸ ਵਸੀਲੇ ਦਾ, ਉਸ ਤਰੀਕੇ ਦਾ ਬਿਆਨ ਕਰ ਦਿੱਤਾ। ਕਹਿਣ ਲੱਗੇ, ਜੇ ਉਸ ਇੱਕ ਓਅੰਕਾਰ ਨੂੰ ਮਿਲਣਾ ਚਾਹੁੰਦਾ, ਫਿਰ ਗੁਰ ਪ੍ਰਸਾਦ, ਗੁਰ ਦਾ ਅਰਥ ਹੈ ਗੁਰੂ, ਪ੍ਰਸਾਦ ਦਾ ਅਰਥ ਹੈ ਕਿਰਪਾ। ਉਸ ਇੱਕ ਓਅੰਕਾਰ ਨੂੰ ਮਿਲਣ ਦਾ ਕੇਵਲ ਇੱਕ ਤਰੀਕਾ ਹੈ ਕਿ ਤੇਰੇ ਕੋਲ ਗੁਰ ਪ੍ਰਸਾਦ ਹੋਵੇ। ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਇੱਕ ਦੀ ਕਦੀ ਪ੍ਰਾਪਤੀ ਨਹੀਂ ਹੋ ਸਕਦੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦਾ ਸਿਧਾਂਤ ਹੈ ਕਿ ਜੇ ਇੱਕ ਨਾਲ ਮਿਲਣਾ ਹੈ ਤਾਂ ਫਿਰ ਗੁਰੂ ਕੀ ਕਿਰਪਾ ਜ਼ਰੂਰ ਲਈ। ਗੁਰੂ ਸ਼ਬਦ ਜਿਹੜਾ ਹੈ, ਇਹਦਾ ਜਦੋਂ ਆਪਾਂ ਸੰਧੀ ਛੇਦ ਕਰਨੇ ਹਾਂ ਅਤੇ ਦੋ ਅੱਖਰਾਂ ਦੇ ਸੁਮੇਲ ਵਿੱਚੋਂ ਇਹ ਸ਼ਬਦ ਪੈਦਾ ਹੋਇਆ ਗੁਰੂ, ਗੋ ਅਤੇ ਰੂਹ। ਗੋ ਦਾ ਅਰਥ ਹੈ ਹਨੇਰਾ ਅਤੇ ਰੂਹ ਦਾ ਅਰਥ ਹੈ ਚਾਨਣ। ਗੁਰੂ ਦਾ ਅਖਰੀ ਅਰਥ ਹੀ ਇਹ ਵੇ ਜਿਹੜਾ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਅੰਦਰ ਚਾਨਣ, ਅੰਦਰ ਗਿਆਨ ਦਾ ਦੀਵਾ ਬਾਲ ਦੇਵੇ। ਸਾਹਿਬ ਕਹਿੰਦੇ ਨੇ ਫਿਰ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਤੋਂ ਬਿਨਾਂ ਉਸ ਦੀ ਪ੍ਰਾਪਤੀ ਨੇ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰਾਂ ਨੇ ਉਸ ਇੱਕ ਨਾਲ ਅਭੇਦ ਹੋਣ ਦੀ, ਗੁਰ ਪ੍ਰਸਾਦ ਦੀ ਇੱਕ ਜੁਗਤ ਸਾਨੂੰ ਆਪਣੀ ਬਾਣੀ ਵਿੱਚ ਬਖਸ਼ਿਸ਼ ਕੀਤੀ। ਭਾਈ ਗੁਰਦਾਸ ਜੀ ਦੀ ਰਚਨਾ ਪੜ੍ਹਦਿਆਂ ਭਾਈ ਸਾਹਿਬ ਕਹਿੰਦੇ ਨੇ, ਜੇ ਗੁਰੂ ਵਿੱਚ ਅਭੇਦ ਹੋਣੇ ਅਤੇ ਗੁਰੂ ਤੈਨੂੰ ਇੱਕ ਓਅੰਕਾਰ ਵਿੱਚ ਅਭੇਦ ਕਰ ਸਕਦਾ। ਭਾਈ ਸਾਹਿਬ ਨੇ ਇੱਕ ਉਦਾਹਰਨ ਲਈ ਅਤੇ ਉਦਾਹਰਨ ਦਾ ਹਮੇਸ਼ਾ ਇੱਕ ਪੱਖ ਹੀ ਆਪਾਂ ਵਰਤਨੇ। ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਕਿ ਹੇ ਪ੍ਰਾਣੀ, ਜੇ ਤੂੰ ਉਸ ਇੱਕ ਓਅੰਕਾਰ ਵਿੱਚ ਅਭੇਦ ਹੋਣਾ ਅਤੇ ਪੂਰੇ ਗੁਰੂ ਦੀ ਸ਼ਰਨ ਵੀ ਜਾ, ਪੂਰਾ ਗੁਰੂ ਆਪਣੀ ਕਿਰਪਾ ਨਾਲ ਤੈਨੂੰ ਉਸ ਵਿੱਚ ਅਭੇਦ ਕਰ ਸਕਦਾ। ਭਾਈ ਸਾਹਿਬ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਗੁਰੂ ਇੱਕ ਕਬਰ ਦੀ ਤਰ੍ਹਾਂ ਹੈ। ਸਿਰਫ ਉਦਾਹਰਨ ਸਮਝਣ ਵਾਲੀ, ਇਹ ਨਹੀਂ ਕਿ ਕਬਰ ਗੁਰੂ ਹੈ। ਕਹਿੰਦੇ ਨੇ ਕਿ ਗੁਰੂ ਇੱਕ ਗੋਰ ਦੀ ਤਰ੍ਹਾਂ, ਕਬਰ ਦੀ ਤਰ੍ਹਾਂ ਹੈ। ਅਤੇ ਚੇਤੇ ਰੱਖੀ, ਕਬਰ ਵਿੱਚ ਕਦੀ ਵੀ ਜਿਉਂਦੇ ਨਹੀਂ ਸਮਾਉਂਦੇ, ਕਬਰ ਜਦੋਂ ਵੀ ਥਾਂ ਦਿੰਦੀ ਏ, ਮਰ ਚੁੱਕੇ ਪ੍ਰਾਣੀ ਨੂੰ ਕਬਰ ਥਾਂ ਦੇਵੇਗੀ, ਜਿਉਂਦੇ ਦੇ ਲਈ ਕਬਰ ਕੋਲ ਥਾਂ ਕੋਈ ਨਹੀਂ। ਮਰੇ ਹੋਏ ਨੂੰ ਕਬਰ ਕੇਵਲ ਥਾਂ ਬਖਸ਼ਦੀ ਹੈ। ਭਾਈ ਗੁਰਦਾਸ ਹੋਰਾਂ ਨੇ ਉੱਥੇ ਇਸ ਉਦਾਹਰਨ ਨੂੰ ਲੈ ਕੇ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਗੁਰ ਪ੍ਰਸਾਦ ਕਿਵੇਂ ਵਾਪਰਦੀ, ਗੁਰੂ ਕੀ ਕਿਰਪਾ ਕਿਵੇਂ ਮਿਲਦੀ। ਭਾਈ ਗੁਰਦਾਸ ਕਹਿ ਰਹੇ ਨੇ, ਗੁਰੂ ਕਬਰ ਹੈ ਅਤੇ ਸਿੱਖ ਮੁਰੀਦ ਬਣ ਕੇ ਆਏ, ਮੁਰਦਾ ਬਣ ਕੇ ਆਏ, ਅਤੇ ਤਾਂ ਉਸ ਮੁਰੀਦ ਨੂੰ ਗੁਰੂ ਕਬਰ ਆਪਣੇ ਵਿੱਚ ਥਾਂ ਦਿੰਦੀ। ਭਾਈ ਸਾਹਿਬ ਦੀ ਜਦੋਂ ਇਹ ਗੱਲ ਮੇਰੇ ਸਨਮੁਖ ਆਈ ਅਤੇ ਖਿਆਲ ਆਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਤਿੰਨ ਤਰ੍ਹਾਂ ਦੇ ਮੁਰਦੇ ਮੰਨੇ ਨੇ, ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਹੀ ਤੱਕੀਏ ਅਤੇ ਕਬਰ ਵਿੱਚ ਤਿੰਨ ਬੜੇ ਵੱਡੇ ਗੁਣ ਨੇ, ਅਤੇ ਜਿਹੜੇ ਕਬਰ ਵਿੱਚ ਤਿੰਨ ਵੱਡੇ ਗੁਣ ਨੇ, ਸੱਚ ਜਾਣੋ ਇਹ ਹੀ ਗੁਣ ਮਾਨੋ ਮੇਰੇ ਗੁਰੂ ਦੇ ਅੰਦਰ ਪ੍ਰਮੁੱਖ ਦਿਸਦੇ ਪਏ ਨੇ। ਭਾਈ ਗੁਰਦਾਸ ਕਹਿ ਰਹੇ ਨੇ, ਗੁਰੂ ਕਬਰ ਹੈ, ਕਬਰ ਵਿੱਚ ਪਹਿਲਾਂ ਤਿੰਨ ਕਿਹੜੇ ਗੁਣ ਨੇ, ਇਹਦੀ ਆਪਾਂ ਵਿਚਾਰ ਥੋੜ੍ਹੀ ਜਿਹੀ ਵਿਸਤਾਰ ਨਾਲ ਕਰਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਬਰ ਵਿੱਚ ਸਭ ਤੋਂ ਪਹਿਲਾ ਗੁਣ ਇਹ ਵੇ ਕਿ ਕਬਰ ਨਿਥਾਵੇ ਨੂੰ ਨਿਘਰੇ ਨੂੰ ਆਪਣਾ ਘਰ ਦੇ ਦਿੰਦੀ। ਦੂਜਾ ਕਬਰ ਵਿੱਚ ਗੁਣ ਇਹ ਹੈ ਕਿ ਜਿਹੜਾ ਕਬਰ ਕੋਲ ਚਲਾ ਜਾਏ ਉਹਨੂੰ ਆਪਣੀ ਗੋਦ ਵਿੱਚ ਰੱਖ ਕੇ ਉਹਦੇ ਔਗਣ ਉਹ ਸਦਾ ਲਈ ਛਪਾ ਦਿੰਦੀ ਏ, ਲੁਕਾ ਦਿੰਦੀ ਏ। ਤੀਸਰਾ ਕਬਰ ਵਿੱਚ ਗੁਣ ਇਹ ਵੇ ਕਿ ਉਹੀ ਕਬਰ ਜਿਹੜੀ ਇਹਦੀ ਸ਼ਰਨ ਵਿੱਚ ਕੋਈ ਮਨੁੱਖ ਜਾਏ ਅਤੇ ਉਸ ਮਨੁੱਖ ਨੂੰ ਕੁਝ ਸਮੇਂ ਤੋਂ ਬਾਅਦ ਆਪਣਾ ਰੂਪ ਦੇ ਦਿੰਦੀ ਏ। ਅਤੇ ਭਾਈ ਗੁਰਦਾਸ ਕਹਿੰਦੇ ਨੇ ਇਹ ਕਬਰ ਜਿਹੜੇ ਤੇਰੇ ਵਿੱਚ ਤਿੰਨ ਪ੍ਰਮੁੱਖ ਗੁਣ ਨੇ ਕਿ ਇੱਕ ਨਿਥਾਵੇ ਨੂੰ ਥਾਂ ਦੇਣੀ, ਦੂਜਾ ਜਿਹੜਾ ਤੇਰੇ ਕੋਲ ਆ ਜਾਏ ਪਰਦੇ ਪਾ ਕੇ ਉਹਦੇ ਐਬ ਢੱਕ ਦੇਣੇ, ਅਤੇ ਤੀਜਾ ਕੁਝ ਸਮੇਂ ਤੋਂ ਬਾਅਦ ਕਬਰ ਤੂੰ ਉਸ ਮਨੁੱਖ ਨੂੰ ਆਪਣਾ ਰੂਪ ਦੇ ਦੇਣੀ ਏ। ਸੱਚ ਜਾਣ ਮੇਰੇ ਗੁਰੂ ਕੋਲ ਵੀ ਇਹ ਤਿੰਨ ਗੁਣ ਨੇ ਅਤੇ ਜਿਹਨੇ ਗੁਰ ਪ੍ਰਸਾਦ ਲੈਣੀ ਹੈ ਉਹ ਇਹਨਾਂ ਤਿੰਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਦ੍ਰਿੜ ਕਰ ਲਵੇ। ਪਹਿਲਾ ਗੁਣ ਹੈ ਕਿ ਕਬਰ ਨਿਥਾਵੇਂ ਨੂੰ ਥਾਂ ਦਿੰਦੀ। ਸਿਰਫ ਇੱਕ ਉਦਾਹਰਨ ਬਾਬਾ ਫਰੀਦ ਜੀ ਦੇ ਪਵਿੱਤਰ ਬਚਨਾਂ ਵਿੱਚੋਂ। ਆਮ ਤੌਰ 'ਤੇ ਆਪਾਂ ਦੇਖਦੇ ਹਾਂ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਜਿੱਥੇ ਮੁਰਦੇ ਦਾ ਸੰਸਕਾਰ ਕੀਤਾ ਜਾਂਦਾ ਜਾਂ ਮਨੁੱਖ ਮਰ ਚੁੱਕੇ ਨੂੰ ਦਫ਼ਨ ਕੀਤਾ ਜਾਂਦਾ, ਅਕਸਰ ਉਹ ਪਿੰਡਾਂ ਤੋਂ ਬਾਹਰ ਜਗ੍ਹਾ ਬਣਦੀ। ਲੋਕ ਪਤਾ ਨਹੀਂ ਕੀ ਕਾਰਨ ਕਿ ਸ਼ਮਸ਼ਾਨ ਭੂਮੀ ਤੋਂ ਡਰ ਕੇ ਭੈ ਖਾ ਕੇ ਉਹਦੇ ਨੇੜੇ ਵੀ ਕੋਈ ਨਹੀਂ ਲੰਘਣਾ ਚਾਹੁੰਦਾ। ਬਾਬਾ ਫਰੀਦ ਸਾਹਿਬ ਨੇ ਉਦਾਹਰਨ ਲੈ ਲਈ, ਕਹਿਣ ਲੱਗੇ ਮੈਂ ਇੱਕ ਦਿਨ ਕਬਰ ਦੇ ਕੋਲੋਂ ਲੰਘਿਆ ਵਾਂ ਅਤੇ ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਬਾਬਾ ਫਰੀਦ ਕਹਿੰਦੇ ਨੇ ਮੈਂ ਕਬਰ ਕੋਲੋਂ ਲੰਘਣਾ ਪਿਆ ਵਾਂ ਅਤੇ ਅਚਨਚੇਤ ਮੇਰੇ ਪਿੱਛੋਂ ਇੱਕ ਆਵਾਜ਼ ਆਈ ਕਿ ਇਹ ਜਾਣ ਵਾਲੇ ਰਾਹੀ ਇੱਕ ਸੁਨੇਹਾ ਮੇਰਾ ਪਿੰਡ ਦੇ ਲੋਕਾਂ ਤੱਕ, ਸ਼ਹਿਰ ਦੀ ਬਸਤੀ ਵਿੱਚ ਵੱਸਦੇ ਹੋਏ ਲੋਕਾਂ ਤੱਕ ਪਹੁੰਚਾ ਦੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਜਦੋਂ ਮੈਂ ਉਸ ਆਵਾਜ਼ ਨੂੰ ਸੁਣਿਆ ਅਤੇ ਮੇਰੇ ਮਨ ਦੇ ਅੰਦਰ ਆਇਆ ਇਹ ਦਰਦ ਭਰੀ ਆਵਾਜ਼, ਇਹ ਕੌਣ ਹੈ ਜੋ ਬੋਲ ਕੇ ਆਪਣੀ ਵੇਦਨਾ ਪ੍ਰਗਟ ਕਰਦੇ ਪਏ ਨੇ। ਕਹਿੰਦੇ ਨੇ ਮੈਂ ਆਪਣਾ ਚਿਹਰਾ ਪਿੱਛੇ ਘੁਮਾਇਆ ਅਤੇ ਉਸ ਆਵਾਜ਼ ਤੋਂ ਪੁੱਛਿਆ ਤੂੰ ਕੌਣ ਹੈ ਕਿ ਜਿਹਨੇ ਮੈਨੂੰ ਆਪਣਾ ਸੁਨੇਹਾ ਪਿੰਡ ਦੇ ਲੋਕਾਂ ਤੱਕ ਪਹੁੰਚਾਉਣ ਲਈ ਕਿਹਾ। ਕਹਿੰਦੇ ਨੇ ਉਹ ਆਵਾਜ਼ ਕਿਸੇ ਮਨੁੱਖ ਦੀ ਨਹੀਂ, ਉਹ ਆਵਾਜ਼ ਕਿਸੇ ਇਸਤਰੀ ਦੀ ਨਹੀਂ, ਉਹ ਆਵਾਜ਼ ਕਿਸੇ ਪਸ਼ੂ ਜਾਂ ਪੰਛੀ ਦੀ ਨਹੀਂ, ਉਹ ਆਵਾਜ਼ ਮਾਨੋ ਕਬਰ ਦੇ ਵਿੱਚੋਂ ਆਉਂਦੀ ਪਈ ਸੀ ਅਤੇ ਕਬਰ ਆਪਣੀ ਵੇਦਨਾ ਬਾਬੇ ਫਰੀਦ ਦੇ ਰਾਹੀਂ ਇਸ ਵਸ ਦੇ ਹੋਏ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੀ। ਕਬਰ ਨੇ ਕਿਹਾ, ਕਹਿਣ ਲੱਗੀ ਬਾਬਾ ਫਰੀਦ ਸਾਹਿਬ ਨੂੰ ਇਹ ਆਵਾਜ਼ ਕੇਵਲ ਮੇਰੀ ਹੈ, ਮੈਂ ਆਪਣੀ ਆਵਾਜ਼ ਤੇਰੇ ਰਾਹੀਂ ਪਿੰਡ ਤੱਕ ਪਹੁੰਚਾਉਣੀ ਚਾਹੁੰਦੀ ਹਾਂ। ਅਤੇ ਬਾਬਾ ਫਰੀਦ ਪੁੱਛਦੇ ਨੇ ਕਿਉਂ? ਕਹਿਣ ਲੱਗੀ ਪਤਾ ਨਹੀਂ ਕੀ ਕਾਰਨ ਹੈ ਕਿ ਜਦੋਂ ਵੀ ਲੋਕ ਮੇਰੇ ਕੋਲੋਂ ਲੰਘਦੇ ਨੇ, ਭਾਵਾਂ ਕੋਈ ਅਮੀਰ ਹੋਵੇ ਭਾਵਾਂ ਕੋਈ ਗਰੀਬ ਹੋਵੇ, ਮੇਰੇ ਕੋਲੋਂ ਲੰਘਣ ਲੱਗਿਆਂ ਲੋਕ ਡਰਦੇ ਕਿਉਂ ਨੇ, ਭਿਉ ਭੈ ਕਿਉਂ ਖਾਂਦੇ ਨੇ, ਇਹਨਾਂ ਦੇ ਅੰਦਰ ਕੰਬ ਕਿਉਂ ਜਾਂਦੇ ਨੇ? ਅਤੇ ਕਹਿੰਦੇ ਨੇ ਅੱਗੋਂ ਬਾਬਾ ਫਰੀਦ ਜੀ ਉੱਤਰ ਦਿੰਦੇ ਨੇ, ਕਬਰ ਤੇਰੇ ਕੋਲ ਮੁਰਦੇ ਦਫਨਾਏ ਜਾਂਦੇ ਨੇ, ਤੇਰੇ ਕੋਲ ਲੋਕਾਂ ਨੂੰ ਅੱਗ ਵਿੱਚ ਰੱਖ ਕੇ ਫੂਕ ਦਿੱਤਾ ਜਾਂਦਾ, ਇਸ ਕਰਕੇ ਜਿਉਂਦੇ ਲੋਕ ਆਪਣੇ ਘਰਾਂ ਵਿੱਚ ਜਾਣਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਜਿੱਥੇ ਮੁਰਦੇ ਦਫਨ ਕੀਤੇ ਜਾਂਦੇ ਨੇ ਅਸੀਂ ਇਹਦੇ ਕੋਲੋਂ ਲੰਘੀਏ, ਉਹ ਆਪਣੇ ਘਰਾਂ ਵਿੱਚ ਰਹਿਣਾ ਚਾਹੁੰਦੇ ਨੇ। ਬਾਬਾ ਫਰੀਦ ਕਹਿੰਦੇ ਨੇ ਕਬਰ ਨੇ ਇਸ ਗੱਲ ਨੂੰ ਸੁਣ ਕੇ ਉੱਤਰ ਦਿੱਤਾ ਸੀ। ਕਹਿਣ ਲੱਗੀ ਦੇਖ ਐ ਫਰੀਦ, ਇਹ ਸੰਸਾਰ ਦੇ ਲੋਕਾਂ ਨੂੰ ਮੇਰਾ ਇੱਕ ਸੁਨੇਹਾ ਪਹੁੰਚਾ ਦੇਵੀਂ ਕਿ ਜਿਸ ਨੂੰ ਤੁਸੀਂ ਆਪਣਾ ਘਰ ਕਹਿੰਦੇ ਹੋ ਮੇਰੇ ਤੋਂ ਨਫ਼ਰਤ ਕਰਦੇ ਹੋ, ਜਿਸ ਦਿਨ ਮੌਤ ਆਈ ਤੁਹਾਨੂੰ ਆਪਣਿਆਂ ਨੇ ਇੱਕ ਰਾਤ ਵੀ ਘਰ ਨਹੀਂ ਰੱਖਣਾ, ਅਤੇ ਜਿੱਦਣ ਆਪਣਿਆਂ ਨੇ ਘਰ ਨਾ ਰੱਖਿਆ ਮੇਰੇ ਘਰ ਦਾ ਦਰਵਾਜ਼ਾ ਤੁਹਾਡੇ ਲਈ ਖੁੱਲ੍ਹਾ ਹੋਵੇਗਾ, ਜਿਤਨੀ ਮਰਜ਼ੀ ਨਫ਼ਰਤ ਮੇਰੇ ਤੋਂ ਕਰ ਲਓ, ਜਿੱਦਣ ਆਪਣੇ ਘਰ ਦੇ ਧੱਕਾ ਮਾਰ ਕੇ ਬਾਹਰ ਕੱਢਣਗੇ ਉਦਨ ਮੇਰੀ ਗੋਦ ਤੋਂ ਬਿਨਾਂ ਤੁਹਾਨੂੰ ਕਿਸੇ ਨੇ ਥਾਂ ਨਹੀਂ ਦੇਣੀ। ਬਾਬਾ ਫਰੀਦ ਜੀ ਕਹਿੰਦੇ ਨੇ ਉਸ ਕਬਰ ਦੀ ਗੱਲ ਮੈਨੂੰ ਸਮਝ ਪੈ ਗਈ ਕਿ ਬੰਦਿਆ ਜਿਉਂਦਿਆਂ ਦੇ ਤਾਂ ਘਰ ਹੈਣ, ਮਰਨ ਤੋਂ ਬਾਅਦ ਆਪਣੇ ਘਰ ਦੇ ਵੀ ਘਰ ਨਹੀਂ ਉਹ ਰੱਖਦੇ ਅਤੇ ਕਬਰ ਵਿੱਚ ਪਹਿਲਾ ਗੁਣ ਇਹ ਵੇ ਕਿ ਜਿਸ ਨੂੰ ਆਪਣੇ ਵੀ ਧੱਕਾ ਮਾਰ ਦੇਣ ਕਬਰ ਸ਼ਮਸ਼ਾਨ ਭੂਮੀ ਉਹਨਾਂ ਧੱਕਾ ਮਾਰਿਆ ਹੋਇਆਂ ਨੂੰ ਵੀ ਆਪਣੇ ਕੋਲ ਥਾਂ ਦੇ ਦਿੰਦੀ। ਬਾਬਾ ਫਰੀਦ ਸਾਹਿਬ ਦਾ ਪਵਿੱਤਰ ਬਚਨ ਹੈ, ਗੌਰ ਨਿਮਾਣੀ ਸੱਡ ਕਰੈ ਨੇ ਕਰਿਆ ਘਰ ਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆ, ਇੱਕ ਦਿਨ ਤੈਨੂੰ ਮੇਰੇ ਕੋਲ ਆਉਣਾ ਪੈਣਾ, ਭੈ ਕਿਉਂ ਖਾਨੈ। ਸਿਰਫ ਪਹਿਲੀ ਉਦਾਹਰਨ ਸੀ ਕਿ ਕਬਰ ਉਹਨਾਂ ਨੂੰ ਥਾਂ ਦਿੰਦੀ ਏ ਜਿਨ੍ਹਾਂ ਦੇ ਆਪਣੇ ਵੀ ਸਾਥ ਛੱਡ ਜਾਣ। ਅਤੇ ਇਹ ਦੁਨੀਆ ਦੇ ਲੋਕੋ ਇੱਕ ਗੱਲ ਦ੍ਰਿੜ ਕਰ ਲਵੋ ਕਿ ਜਿਸ ਦਿਨ ਆਪਣੇ ਵੀ ਸਾਥ ਛੱਡ ਜਾਣਗੇ ਅਤੇ ਗੁਰੂ ਨਾਨਕ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਵੇਗਾ, ਜਿੱਦਣ ਆਪਣੇ ਵੀ ਨੇੜੇ ਨਾ ਆਉਣ ਉੱਦਣ ਸਤਿਗੁਰੂ ਦੇ ਘਰ ਵੀ ਤੈਨੂੰ ਥਾਂ ਮਿਲ ਜਾਏਗੀ। ਕਬਰ ਦਾ ਪਹਿਲਾ ਗੁਣ ਨਿਥਾਵੇਂ ਨੂੰ ਥਾਂ ਦਿੰਦੀ ਏ ਅਤੇ ਗੁਰੂ ਦਾ ਪਹਿਲਾ ਗੁਣ ਇਹ ਵੇ ਕਿ ਜਿਸ ਮਨੁੱਖ ਨੂੰ ਕੋਈ ਵੀ ਨਾ ਰੱਖਦਾ ਹੋਵੇ ਉਸ ਨਿਥਾਵੇ ਨੂੰ ਗੁਰੂ ਆਪਣੇ ਘਰ ਦੇ ਵੀ ਥਾਂ ਦੇ ਦਿੰਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਦੇ ਅੰਦਰ ਇੱਕ ਪ੍ਰਮਾਣ ਦਿੱਤਾ। ਸਾਹਿਬ ਕਹਿੰਦੇ ਨੇ, ਕਈ ਵਾਰੀ ਇਨਸਾਨ ਜਦੋਂ ਸੰਸਾਰ ਤੋਂ ਦੁਖੀ ਹੋ ਜਾਏ, ਪਰਿਵਾਰ ਤੋਂ ਦੁਖੀ ਹੋ ਜਾਏ ਅਤੇ ਕਹਿੰਦਾ ਚਲੋ ਨਿਰੰਕਾਰ ਦਾ ਘਰ ਤਾਂ ਮੇਰੇ ਲਈ ਹੈ, ਅਤੇ ਹਜ਼ੂਰ ਕਹਿੰਦੇ ਨੇ ਜੇਕਰ ਉਸ ਬੰਦੇ ਨੂੰ ਨਿਰੰਕਾਰ ਦੇ ਘਰੋਂ ਵੀ ਕੋਈ ਤੱਕ ਦੇਵੇ ਤਾਂ ਫਿਰ ਉਹ ਇਨਸਾਨ ਜਾਏਗਾ ਕਿੱਥੇ? ਪਰਿਵਾਰ ਨੇ ਦੁਰਕਾਰ ਦਿੱਤਾ, ਸੰਸਾਰ ਨੇ ਫਿਟਕਾਰ ਦਿੱਤਾ, ਨਿਰੰਕਾਰ ਨੇ ਆਪਣੇ ਘਰ ਨਾ ਥਾਂ ਦਿੱਤੀ ਅਤੇ ਉਹਦੀ ਕੋਈ ਥਾਂ ਸੰਸਾਰ ਵਿੱਚ ਹੈ? ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਅੰਮ੍ਰਿਤ ਬਚਨ ਆਉਂਦਾ, ਕਹਿੰਦੇ ਨੇ ਦੇਖ ਉਹ ਬੰਦਿਆ, ਜੇ ਪਰਿਵਾਰ ਤੇਰਾ ਨਹੀਂ, ਸੰਸਾਰ ਤੇਰਾ ਨਹੀਂ ਅਤੇ ਨਿਰੰਕਾਰ ਵੀ ਤੈਨੂੰ ਘਰੋਂ ਤੱਕ ਦਿੰਦਾ ਹੈ ਅਤੇ ਤੂੰ ਪੂਰੇ ਗੁਰੂ ਦੇ ਚਰਨਾਂ ਦੀ ਸ਼ਰਨ ਵੀ ਚਲਾ ਜਾਈਂ, ਰੱਬ ਦੇ ਘਰ ਵਿੱਚ ਧੱਕਿਆਂ ਹੋਇਆਂ ਨੂੰ ਵੀ ਗੁਰੂ ਪਵਿੱਤਰ ਕਰਕੇ ਪ੍ਰਭੂ ਦੀ ਦਰਗਾਹ ਵੀ ਥਾਂ ਦਵਾ ਦਿੰਦਾ। ਹਜ਼ੂਰ ਨੇ ਅੰਮ੍ਰਿਤ ਬਚਨ ਬਖਸ਼ਿਸ਼ ਕੀਤੇ, ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਆਂ ਖੋਟੇ ਸਟੀਆਂ ਬਾਹਰ ਬਾਹਰ, ਖੋਟੇ ਸੱਚੀ ਦਰਗਹਿ ਸੁੱਟੀਆਂ ਕਿਸ ਆਗੈ ਕਰੈਂ ਪੁਕਾਰ। ਫਿਰ ਹਜ਼ੂਰ ਕਹਿੰਦੇ ਨੇ ਅੱਜ ਤੂੰ ਨਿਥਾਵੈਂ, ਤੇਰੀ ਇੱਕ ਥਾਂ 'ਤੇ ਪੁਕਾਰ ਸੁਣੀ ਜਾ ਸਕਦੀ, ਉਹ ਥਾਂ ਹੈ ਸਤਿਗੁਰ ਪਿੱਛੇ ਭੱਜ ਪਵੈਂ, ਇਹ ਆ ਕਰਨੀ ਸਾਰ ਸਤਿਗੁਰੂ ਖੋਟਿਓਂ ਖਰੇ ਕਰੇ ਸ਼ਬਦ ਸਵਾਰਨਹਾਰ। ਗੁਰੂ ਆਪਣੇ ਸ਼ਬਦ ਦੀ ਕਿਰਪਾ ਨਾਲ ਖੋਟੇ ਨੂੰ ਵੀ ਖਰਾ ਬਣਾ ਦਿੰਦਾ। ਮੈਂ ਅਰਜ਼ ਕਰ ਰਿਹਾ ਹਾਂ ਕਿ ਕਬਰ ਵਿੱਚ ਤਿੰਨ ਗੁਣ ਨੇ। ਪਹਿਲਾ ਪ੍ਰਮੁੱਖ ਗੁਣ ਕਿ ਕਬਰ ਨਿਘਰਿਆਂ ਦਾ ਘਰ ਬਣ ਜਾਂਦੀ ਏ, ਨਿਥਾਵਿਆਂ ਦਾ ਥਾਂ ਬਣ ਜਾਂਦੀ ਏ। ਅਤੇ ਗੁਰੂ ਵਿੱਚ ਵੀ ਸਭ ਤੋਂ ਵੱਡਾ ਗੁਣ ਇਹ ਵੇ ਕਿ ਜਿਸ ਬੰਦੇ ਦੀ ਕੋਈ ਵੀ ਥਾਂ ਨਾ ਬਣੇ ਉਸ ਬੰਦੇ ਨਿਥਾਵੇਂ ਦੀ ਥਾਂ ਪੂਰਾ ਗੁਰੂ ਬਣ ਜਾਂਦਾ। ਦੂਸਰਾ ਕਬਰ ਵਿੱਚ ਭਾਈ ਗੁਰਦਾਸ ਕਹਿੰਦੇ ਨੇ ਗੁਣ ਇਹ ਵੇ ਕਿ ਮਨੁੱਖ ਕਿਸੇ ਵੀ ਰੋਗ ਨਾਲ ਪੀੜਿਤ ਹੋ ਕੇ ਚਲਾਣਾ ਕਰ ਜਾਏ, ਮੰਨ ਲਓ ਉਹਦੇ ਤਨ ਦੇ ਵਿੱਚੋਂ ਬਦਬੋ ਆਉਂਦੀ ਹੋਵੇ, ਉਹਦੇ ਸਰੀਰ ਨੂੰ ਉਹਦਾ ਪਰਿਵਾਰ ਵੀ ਸਪਰਸ਼ ਨਾ ਕਰਨਾ ਚਾਹੇ, ਪਰ ਦੇਖ ਕਬਰ ਦਾ ਹੌਂਸਲਾ ਕਿੰਨਾ ਕੁ ਵੱਡਾ ਹੈ। ਉਹ ਕਹਿੰਦੀ ਇਹ ਕਿ ਭਾਵੇਂ ਲੋਕ ਤਾਂ ਤੇਰੇ ਤਨ ਤੋਂ ਨਫ਼ਰਤ ਕਰਦੇ ਨੇ, ਪਰ ਮੈਂ ਆਪਣੀ ਗੋਦ ਵਿੱਚ ਤੇਰੇ ਲਈ ਥਾਂ ਬਣਾ ਕੇ ਰੱਖੀਏ, ਇੱਕ ਵਾਰੀ ਤੂੰ ਮੇਰੀ ਗੋਦ ਵਿੱਚ ਆ ਗਿਓ, ਮੈਂ ਪਰਦੇ ਪਾ ਕੇ ਮਿੱਟੀ ਪਾ ਕੇ ਤੈਨੂੰ ਇਹੋ ਜਿਹਾ ਆਪਣੇ ਹਿੱਕ ਨਾਲ ਲਾਵਾਂਗੀ ਕਿ ਲੋਕ ਤੇਰੀ ਬਦਬੋ ਤੋਂ ਨਫ਼ਰਤ ਕਰਦੇ ਨੇ, ਪਰ ਮੈਂ ਆਪਣੀ ਗੋਦ ਵੀ ਤੈਨੂੰ ਸਦਾ ਲਈ ਸਮੇਟ ਲਵਾਂਗੀ। ਕਹਿੰਦੇ ਨੇ ਬੰਦਾ ਰੋਗੀ ਹੋਵੇ, ਕਬਰ ਵਿੱਚ ਜਾਏ ਅਤੇ ਕਬਰ ਦੀ ਮਿੱਟੀ ਉਹਦੀ ਬਿਮਾਰੀ ਨੂੰ ਵੀ ਲੁਕਾ ਲੈਂਦੀ ਏ। ਦੇਖ ਮਨਾ, ਸੰਸਾਰ ਦੇ ਲੋਕ ਭਾਵੇਂ ਨਫ਼ਰਤ ਕਰਦੇ ਹੋਣ ਕਿ ਇਸ ਬੰਦੇ ਦਾ ਜੀਵਨ ਅੱਤ ਦਾ ਨੀਵਾਂ ਹੈ, ਇਹ ਬੰਦਾ ਬਿਲਕੁਲ ਡਿੱਗ ਚੁੱਕਾ ਹੈ, ਤੂੰ ਗੁਰੂ ਦੀ ਸ਼ਰਨ ਵੀ ਜਾਈਂ, ਲੋਕ ਨਫ਼ਰਤ ਕਰਨਗੇ ਪਰ ਗੁਰੂ ਕਬਰ ਦੀ ਤਰ੍ਹਾਂ ਇਹੋ ਜਿਹਾ ਗੋਦ ਵੀ ਤੈਨੂੰ ਢੱਕ ਲਵੇਗਾ, ਮਾਨੋ ਨੇ ਤੇਰੇ ਸਾਰੇ ਔਗਣਾਂ ਉੱਤੇ ਪਰਦਾ ਪਾ ਦਿੱਤਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇਸ ਪ੍ਰਥਾਏ ਬਚਨ ਕੀਤਾ ਹੈ ਕਿ ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੇ ਤਾਂ ਨਿਰਮਲ ਹੋਈ। ਤਾਂ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਮਨ ਨੂੰ ਬੇਨਤੀ ਕਰਦੇ ਨੇ, ਕਹਿੰਦੇ ਨੇ ਖੇ ਮੇਰੇ ਮਾਲਕਾ, ਮੈਂ ਇਹ ਸੰਸਾਰ ਵੱਲ ਝਾਤੀ ਮਾਰਨਾ ਵਾਂ ਕਿ ਇੰਨੇ ਔਗਣਾਂ ਨਾਲ ਮੈਂ ਭਰਿਆ ਵਾਂ, ਨਾ ਤਾਂ ਮੇਰਾ ਰਿਸ਼ਤੇਦਾਰ ਕੋਈ ਮੈਨੂੰ ਨੇੜੇ ਲੱਗਣ ਦਿੰਦਾ, ਨਾ ਕੋਈ ਸਾਖ ਸੰਬੰਧੀ ਮੈਨੂੰ ਆਪਣੇ ਕੋਲ ਥਾਂ ਦਿੰਦਾ, ਮਨ ਨੂੰ ਯਤੀਮ ਕਹਿ ਕੇ ਦੁਰਕਾਰਦੇ ਰਹੇ ਨੇ। ਪਰ ਇੱਕ ਗੱਲ ਦੀ ਸਮਝ ਪੈ ਗਈ ਕਿ ਕਰੋੜਾਂ ਪਾਪ ਕਰਕੇ ਵੀ ਤੇਰੀ ਸ਼ਰਨ ਵਿੱਚ ਕੋਈ ਆਏ, ਤੂੰ ਕਿਰਪਾ ਕਰਕੇ ਪਾਪਾਂ 'ਤੇ ਪਰਦੇ ਪਾ ਕੇ ਉਹਨੂੰ ਟੱਕ ਲੈਣਾ। ਧੰਨ ਗੁਰੂ ਰਾਮਦਾਸ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਕਹਿਣ ਲੱਗੇ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ, ਜਬ ਗੁਰ ਬੋਲਹਿ ਤਾਂ ਬਿਸ਼ਮ ਹੋਏ ਜਾਏ, ਖਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਖਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਖੈਂ ਗੁਰ ਮਾਤਾ, ਤੂੰ ਗੁਰਬੰਧਪ ਮੇਰਾ ਸਖਾਂ ਸਿਖਾਏ, ਦਾਤਾ ਮੈਨੂੰ ਤਾਂ ਸਾਰਾ ਸੰਸਾਰ ਨਫ਼ਰਤ ਕਰਦਾ ਸੀ, ਕਿਉਂਕਿ ਮੇਰੀ ਅਵਸਥਾ ਸੀ ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਕਹਿਣ ਤੋਂ ਮੁਰਾਦ, ਜੇ ਕਬਰ ਆਏ ਹੋਏ ਬੰਦੇ 'ਤੇ ਪਰਦੇ ਪਾ ਦਿੰਦੀ ਏ ਅਤੇ ਗੁਰੂ ਦੇ ਚਰਨਾਂ ਵਿੱਚ ਕੋਈ ਚਲਾ ਜਾਏ ਅਤੇ ਮੇਰਾ ਸਤਿਗੁਰੂ ਉਹਦੇ ਪਾਪਾਂ 'ਤੇ ਪਰਦੇ ਪਾ ਕੇ ਉਹਨੂੰ ਵੀ ਟੱਕ ਲੈਂਦਾ। ਕਬਰ ਵਿੱਚ ਤੀਸਰਾ ਗੁਣ ਹੈ ਕਿ ਜਿਹੜਾ ਮਨੁੱਖ ਇੱਕ ਵਾਰੀ ਕਬਰ ਵੀ ਚਲਾ ਜਾਏ ਅਤੇ ਕੁਝ ਸਮੇਂ ਤੋਂ ਬਾਅਦ ਕਬਰ ਦੀ ਮਿੱਟੀ ਮਾਨੋ ਉਸ ਬੰਦੇ ਨੂੰ ਆਪਣਾ ਰੂਪ ਬਣਾ ਦਿੰਦੀ, ਆਪਣੇ ਵਰਗਾ ਬਣਾ ਲੈਂਦੀ। ਹਜ਼ੂਰ ਕਹਿੰਦੇ ਨੇ ਭਾਈ ਗੁਰਦਾਸ ਕਿ ਕਬਰ ਨਿਥਾਵੇਂ ਦੀ ਥਾਂ ਕਬਰ ਮਨੁੱਖ ਦੇ ਪਰਦੇ ਪਾ ਕੇ ਢੱਕ ਲਏ, ਕਬਰ ਆਪਣਾ ਰੂਪ ਦੇ ਦਿੰਦੀ ਏ ਅਤੇ ਜਿਹੜਾ ਮਨੁੱਖ ਕਿਤੇ ਥਾਂ ਨਾ ਮਿਲੇ ਗੁਰੂ ਕੋਲ ਚਲਾ ਜਾਏ ਥਾਂ ਮਿਲਦੀ ਏ। ਸਤਿਗੁਰੂ ਕਿਰਪਾ ਕਰਕੇ ਪਰਦੇ ਪਾ ਕੇ ਢੱਕ ਲੈਂਦੇ ਨੇ ਅਤੇ ਜਦੋਂ ਕੋਈ ਘਾਲਣਾ ਘਾਲਦਾ ਅਤੇ ਮੇਰਾ ਸਤਿਗੁਰੂ ਕਿਰਪਾ ਕਰਕੇ ਕਬਰ ਦੀ ਤਰ੍ਹਾਂ ਉਸ ਸਿੱਖ ਨੂੰ ਆਪਣਾ ਰੂਪ ਹੀ ਦੇ ਦਿੰਦਾ, ਆਪਣੇ ਨਾਲ ਅਭੇਦ ਕਰ ਲੈਂਦਾ। ਸਿੱਖ ਇਤਿਹਾਸ ਨੇ ਬੇਅੰਤ ਐਸੇ ਗੁਰਮੁਖਾਂ ਦੇ ਜੀਵਨ ਸਾਂਭ ਕੇ ਰੱਖੇ ਨੇ ਜਿਹੜੇ ਆਪਣੇ ਆਪ ਨੂੰ ਮੁਰੀਦ ਬਣਾ ਕੇ ਗਏ ਅਤੇ ਮੇਰੇ ਸਤਿਗੁਰੂ ਨੇ ਇੱਕ ਦਿਨ ਉਹਨਾਂ ਸਿੱਖਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ, ਉਹ ਮਨੁੱਖ ਗੁਰੂ ਦਾ ਰੂਪ ਹੋ ਗਏ। ਜਿਵੇਂ ਉਦਾਹਰਣ ਦੇ ਤੌਰ 'ਤੇ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਭਾਈ ਮੰਝ ਜੀ ਦੇ ਜੀਵਨ ਤੋਂ ਕੌਣ ਜਾਣੂ ਨੇ, ਉਹਨਾਂ ਦੀ ਘਾਲਣਾ, ਉਹਨਾਂ ਨੇ ਗੁਰ ਪ੍ਰਸਾਦ ਕਿਵੇਂ ਲਈ, ਕਿਵੇਂ ਉਹ ਗੁਰੂ ਨਾਲ ਅਭੇਦ ਹੋ ਗਏ। ਉਹਨਾਂ ਦੀ ਸਾਖੀ ਨੂੰ ਪੜ੍ਹਦੇ ਸੁਣਨੇ ਹਾਂ ਅਤੇ ਅੰਦਰ ਨੂੰ ਸਿਦਕ, ਅੰਦਰ ਨੂੰ ਸਹਾਰਾ ਮਿਲਦਾ, ਮਨਾ ਤੂੰ ਗੁਰੂ ਕੀ ਚਰਨ ਸ਼ਰਨ ਵਿੱਚ ਜਾ ਅਤੇ ਸਤਿਗੁਰੂ ਆਪਣਾ ਰੂਪ ਦੇ ਦਿੰਦੇ ਨੇ। ਭਾਈ ਮੰਝ ਜਦੋਂ ਗੁਰੂ ਕੇ ਸਿੱਖਾਂ ਦੇ ਮੁੱਖ ਤੋਂ ਬਾਣੀ ਸੁਣਦਾ ਅਤੇ ਅਕਸਰ ਉਹ ਤਿੰਨ ਬਚਨ ਕਹਿੰਦਾ ਸੀ, ਜਦੋਂ ਅਜੇ ਸਿੱਖੀ ਵੱਲ ਆਇਆ ਨਹੀਂ ਉਹ ਪਹਿਲਾ ਬਚਨ ਕਹਿੰਦਾ ਸੀ, ਸਿੱਖੋ ਤੁਹਾਡਾ ਗੁਰੂ ਝੀਲ ਦੀ ਤਰ੍ਹਾਂ ਹੈ ਅਤੇ ਤੁਸੀਂ ਗੁਰੂ ਵਿੱਚੋਂ ਨਿਕਲੇ ਹੋਏ ਦਰਿਆ ਹੋ, ਤੁਹਾਡਾ ਸਤਿਗੁਰੂ ਇੱਕ ਸਮੁੰਦਰ ਦੀ ਤਰ੍ਹਾਂ ਹੈ ਅਤੇ ਤੁਸੀਂ ਗੁਰੂ ਸਮੁੰਦਰ ਵਿੱਚੋਂ ਉੱਠੇ ਹੋਏ ਬੱਦਲ ਹੋ ਜਿਹੜੇ ਗੁਰੂ ਕੋਲੋਂ ਦਾਤ ਲੈ ਕੇ ਮਿਹਰਾਂ ਦਾ ਮੀਂਹ ਵਰਸਾਉਂਦੇ ਹੋ, ਅਤੇ ਤੀਜੀ ਗੱਲ ਕਹਿੰਦਾ ਸੀ ਤੁਹਾਡਾ ਗੁਰੂ ਚੰਨਣ ਦਾ ਰੁੱਖ ਏ ਅਤੇ ਤੁਸੀਂ ਉਸ ਚੰਦਨ ਦੇ ਰੁੱਖ ਕੋਲੋਂ ਨਿਕਲਣ ਵਾਲੀ ਹਵਾ ਹੋ, ਜਿੱਥੇ ਵੀ ਜਾਂਦੇ ਹੋ ਮਾਨੋ ਸਿੱਖੀ ਦੀ ਮਹਿਕ ਬਖੇਰੀ ਜਾਂਦੇ ਹੋ। ਮਨ ਵਿੱਚ ਆਇਆ, ਮਨਾ ਤੂੰ ਵੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਸ਼ਰਨ ਲੈ, ਹੋ ਸਕਦਾ ਤੇਰਾ ਪਾਰ ਉਤਾਰਾ ਹੋ ਜਾਏ। ਪੂਜਾ ਕਰਦਾ ਸੀ ਉਹ ਸਰਵਰ ਦੀ, ਪੂਜਾ ਕਰਦਾ ਸੀ ਉਹ ਕਬਰ ਦੀ, ਅਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਆਇਆ ਅਤੇ ਪਰੇ ਹੋਏ ਦਰਬਾਰ ਵਿੱਚ ਉਸਨੇ ਖੜਿਆ ਹੋ ਕੇ ਇੱਕ ਬੇਨਤੀ ਕੀਤੀ। ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ, ਦਾਤਾ ਮੈਂ ਤੇਰੇ ਸਿੱਖਾਂ ਦੇ ਜੀਵਨ ਨੂੰ ਦੇਖ ਕੇ ਆਇਆ ਵਾਂ, ਬੜੀ ਰਹਿਮਤ ਉਹਨਾਂ 'ਤੇ, ਮੇਰੇ 'ਤੇ ਕਿਰਪਾ ਕਰਦੇ, ਮੈਂ ਤਿੰਨ ਤੇਰੇ ਦਰ 'ਤੇ ਬੇਨਤੀਆਂ ਕਰਨ ਆਇਆ। ਪੁੱਛਿਆ ਕਿਹੜੀਆਂ, ਪਹਿਲਾ ਬਚਨ ਕੀਤਾ ਖੇ ਦਾਤਾ ਕਿਰਪਾ ਕਰ ਮੇਰੇ ਤਿੰਨੇ ਤਾਪ ਦੂਰ ਕਰ ਦੇ, ਆਦ ਵਿਆਦ ਅਤੇ ਉਪਾਦ, ਦੂਜੀ ਕਿਰਪਾ ਕਰ ਜਨਮ ਤੇ ਮਰਨ ਦਾ ਦੁੱਖ ਕੱਟ ਦੇ ਅਤੇ ਤੀਜੀ ਕਿਰਪਾ ਮੇਰੇ 'ਤੇ ਕਰ ਦੇ। ਆ ਜਿਹੜਾ ਮੌਤ ਦਾ ਭੈ ਮੈਨੂੰ ਸਤਾਉਂਦਾ ਹੈ, ਇਹ ਮੌਤ ਦਾ ਭੈ ਸਦਾ ਲਈ ਖਤਮ ਹੋ ਜਾਏ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਇਸ ਭਾਈ ਮੰਝ ਦੇ ਬਚਨ ਸੁਣੇ ਅਤੇ ਨਾਲ ਮੁਸਕਰਾ ਕੇ ਇੱਕ ਬਚਨ ਕਿਹਾ। ਕਹਿਣ ਲੱਗੇ, ਪੁਰਖਾ, ਸਿੱਖੀ ਉੱਤੇ ਸਿੱਖੀ ਨਹੀਂ ਉਹ ਟਿਕਦੀ। ਪੁੱਛਿਆ, ਮਹਾਰਾਜ ਇਹ ਰਮਜ਼ ਕੀ ਪਾਈ ਜੇ? ਸਾਹਿਬ ਕਹਿਣ ਲੱਗੇ, ਪਹਿਲਾਂ ਤੂੰ ਆਪਣੇ ਮਨ ਵਿੱਚ ਝਾਤੀ ਮਾਰ ਕੇ ਦੇਖ, ਤੇਰਾ ਆਪਣਾ ਮਨ ਤੂੰ ਕਬਰਾਂ ਨੂੰ ਪੂਜਣਾ ਪਿਆ। ਉਹ ਸੱਜਣਾ, ਭਾਂਡੇ ਵਿੱਚ ਚੀਜ਼ ਵਸਤੂ ਤਾਂ ਪੈਂਦੀ ਏ ਜੇ ਭਾਂਡਾ ਖਾਲੀ ਹੋਵੇ। ਜਿਹੜਾ ਭਾਂਡਾ ਪਹਿਲਾਂ ਹੀ ਭਰਿਆ ਹੋਇਆ ਹੈ, ਭਰੇ ਉੱਤੇ ਆਪਾਂ ਕੀ ਪਾ ਸਕਨੇ ਹਾਂ? ਕਹਿੰਦਾ, ਦਾਤਾ ਮੈਨੂੰ ਸਮਝ ਨਹੀਂ ਪਈ। ਧੰਨ ਗੁਰੂ ਅਰਜੁਨ ਦੇਵ ਕਹਿੰਦੇ ਨੇ, ਮੰਝ ਜੀ, ਜਿੰਨੀ ਦੇਰ ਤੱਕ ਤੁਸੀਂ ਕਬਰ ਪੂਜਾ ਨਹੀਂ ਤਿਆਗਦੇ, ਗੁਰੂ 'ਤੇ ਪੂਰਾ ਯਕੀਨ ਨਹੀਂ, ਓਨੀ ਦੇਰ ਤੱਕ ਗੁਰੂ ਕੀ ਰਹਿਮਤ ਟਿਕੇਗੀ ਕਿਵੇਂ? ਕਹਿੰਦਾ, ਮਹਾਰਾਜ ਮੈਂ ਅੱਜ ਤੋਂ ਬਾਅਦ ਹਰ ਕਰਮ ਕਾਂਡ ਛੱਡਿਆ, ਤੁਸੀਂ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਇਸ ਤਰ੍ਹਾਂ ਨਹੀਂ, ਇੱਕ ਗੱਲ ਹੋਰ ਚੇਤੇ ਰੱਖੀ, ਸਿੱਖੀ ਨੂੰ ਕਮਾਣ ਤੁਰਿਆ, ਅੱਜ ਤੂੰ ਇਲਾਕੇ ਦਾ ਪਿੰਡ ਦਾ ਚੌਧਰੀ ਏ, ਤੇਰੀ ਸਰਦਾਰੀ ਤੇਰੀ ਚੌਧਰ ਵੀ ਖਤਮ ਹੋ ਸਕਦੀ ਏ। ਅੱਜ ਤੇਰੇ ਘਰ ਵਿੱਚ ਨੌਕਰ ਚਾਕਰ ਨੇ, ਕੱਲ੍ਹ ਨੂੰ ਹੋ ਸਕਦਾ ਵੀ ਤੇਰੇ ਪੱਲੇ ਕੁਛ ਵੀ ਨਾ ਰਹੇ। ਅੱਜ ਤੇਰੇ ਕੋਲ ਦੌਲਤ ਦੇ ਭੰਡਾਰ ਨੇ, ਕੱਲ੍ਹ ਕਿਤੇ ਤੈਨੂੰ ਮਜ਼ਦੂਰੀ ਕਰਨੀ ਪੈ ਜਾਏ, ਕੀ ਇਹ ਸੌਦਾ ਤੈਨੂੰ ਪ੍ਰਵਾਨ ਹੈ? ਭਾਈ ਮੰਦ ਦੇ ਹੱਥ ਜੁੜ ਗਏ, ਨੇਤਰ ਸੇਜਲ ਨੇ। ਕਹਿੰਦਾ, ਦਾਤਾ ਚੌਧਰ ਨਹੀਂ, ਦੌਲਤ ਨਹੀਂ, ਪਦਵੀ ਨਹੀਂ, ਜੇ ਤਰੁੱਠੇ ਹੋ ਤੇ ਮੇਰੇ 'ਤੇ ਬਖਸ਼ਿਸ਼ ਕਰਕੇ ਮੈਨੂੰ ਆਪਣੇ ਘਰੋਂ ਉਹ ਸਿੱਖੀ ਦੀ ਦਾਤ ਜਿਹੜੇ ਜਿਹੜੀ ਸਿੱਖੀ ਤੇਰੇ ਪਿਆਰੇ ਰੰਗ ਰਤੜੇ ਸਿੱਖ ਪੈ ਮਾਣਦੇ ਨੇ। ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਮੰਨੇ, ਪਿੰਡ ਗਿਆ ਹੈ, ਜਾ ਕੇ ਕਬਰ ਦੀ ਪੂਜਾ ਤਿਆਗ ਦਿੱਤੀ। ਸਿੱਖ ਇਤਿਹਾਸ ਨੇ, ਗੁਰੂ ਇਤਿਹਾਸ ਵਿੱਚ ਇਹ ਬੜੇ ਬਚਨ ਸਾਂਭ ਕੇ ਰੱਖੇ, ਜਾ ਕੇ ਕਬਰ ਦੀ ਪੂਜਾ ਤਿਆਗੀ। ਪਿੰਡ ਦੇ ਲੋਕ ਆਏ, ਕਹਿਣ ਲੱਗੇ, ਮੰਝ ਨੂੰ ਅੱਜ ਤੋਂ ਬਾਅਦ ਅਸੀਂ ਤੈਨੂੰ ਚੌਧਰੀ ਨਹੀਂ ਮੰਨਦੇ। ਭਾਈ ਮੰਝ ਕਹਿੰਦਾ, ਸੱਜਣੋ ਇਹ ਚੌਧਰੀ ਵਾਲੀ ਜਿਹੜਾ ਛੱਜ ਸੀ, ਚੌਧਰ ਵਾਲੀ ਜਿਹੜੀ ਪਦਵੀ ਸੀ, ਇਹ ਮੈਂ ਗੁਰੂ ਦੇ ਦਰ 'ਤੇ ਹੀ ਛੱਡ ਕੇ ਆ ਗਿਆ ਵਾਂ। ਲੋਕਾਂ ਕਿਹਾ ਕਿ ਅੱਜ ਤੋਂ ਬਾਅਦ ਤੇਰਾ ਰਿਸ਼ਤੇਦਾਰਾਂ ਵਿੱਚ ਬਰਾਦਰੀ ਵਿੱਚੋਂ ਬਾਈਕਾਟ। ਭਾਈ ਮੰਝ ਕਹਿੰਦਾ, ਸੱਜਣੋ ਜਦੋਂ ਮੇਰੀ ਗੁਰੂ ਨਾਨਕ ਦੇ ਘਰ ਨਾਲ ਸਾਂਝ ਪੈ ਗਈ, ਤੁਹਾਡੀ ਮਰਜ਼ੀ ਇਹ ਵਰਤਿਓ, ਤੁਹਾਡੀ ਮਰਜ਼ੀ ਇਹ ਨਾ, ਪਰ ਅੱਜ ਤੋਂ ਬਾਅਦ ਮੈਂ ਗੁਰੂ ਦਾ ਦਰ ਛੱਡਣਾ ਨਹੀਂ। ਪਰਮੇਸ਼ਵਰ ਦੀ ਕਰਨੀ, ਚੌਧਰ ਚਲੀ ਗਈ, ਪਰਿਵਾਰ ਦੇ ਰਿਸ਼ਤੇਦਾਰ ਲੋਕ ਜਿਹੜੇ ਨੇ ਉਹ ਵੀ ਨਾਰਾਜ਼ ਹੋ ਗਏ। ਸਮੇਂ ਦਾ ਗੇੜ ਇਹੋ ਜਿਹਾ ਗਿੜਿਆ ਕਿ ਭਾਈ ਮੰਝ ਦੀ ਫਸਲ ਚਲੀ ਗਈ, ਸੋਹਣੇ ਕੀਮਤੀ ਬਲਦ ਸਨ ਉਹ ਵੀ ਮਰ ਗਏ, ਮੱਝ ਡੰਗਰ ਪਸ਼ੂ ਵੀ ਮਰ ਗਏ। ਪਰ ਪਤਾ ਨਹੀਂ ਮੇਰੇ ਸਤਿਗੁਰੂ ਨੇ ਅੰਦਰ ਨੂੰ ਕਿੰਨਾ ਕੁ ਧੀਰਜ ਦਿੱਤਾ, ਇੰਨਾ ਭਾਣਾ ਵਾਪਰਨ ਤੋਂ ਬਾਅਦ ਇੱਕ ਖਿੰਨ ਵੀ ਭਾਈ ਮੰਝ ਦਾ ਅੰਦਰ ਜਿਹੜਾ ਉਹ ਡੋਲਿਆ ਨੇ। ਭਾਈ ਸਾਹਿਬ, ਭਾਈ ਮੰਝ ਇਹ ਵੀ ਸਮਾਂ ਦੇਖਣ ਨੂੰ ਪਿਆ ਕਿ ਜਿੱਥੇ ਚੌਧਰੀ ਸੀ, ਨੌਕਰ ਚਾਕਰ ਸਨ, ਅੱਜ ਪਿੰਡ ਨੂੰ ਛੱਡ ਕੇ ਦੂਜੇ ਪਿੰਡ ਚਲਾ ਗਿਆ, ਆਪ ਉੱਥੇ ਘਾਹ ਖੋਤਰ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਧੰਨ ਗੁਰੂ ਅਰਜੁਨ ਦੇਵ, ਜਦੋਂ ਸਿੱਖੀ ਦੀ ਦਾਤ ਦਿੱਤੀ ਤੇ ਇੱਕੋ ਗੱਲ ਕਹੀ ਸੀ, ਮੰਝ ਓਏ ਦੇਖੀ ਝੱਖੜ ਬੜੀਆਂ ਆਉਣੇ ਨਹੀਂ, ਖਨੇਰੀਆਂ ਬੜੀਆਂ ਆਉਣੀਆਂ ਨਹੀਂ, ਪਰ ਵੇਖ ਰੁੱਖ 'ਤੇ ਅੱਤ ਦਾ ਕੋਰਾ ਠੰਡ ਵੀ ਪੈਂਦੀ ਏ, ਗਰਮੀ ਵਿੱਚ ਲੂ ਵੀ ਪੈਂਦੀ ਏ, ਬਰਸਾਤ ਵਿੱਚ ਉਹਦੇ 'ਤੇ ਝੜੀ ਵੀ ਲੱਗਦੀ ਏ, ਝੱਖੜ ਹਨੇਰੀਆਂ ਵੀ ਆਉਂਦੀਆਂ ਨੇ, ਪਰ ਜਿਹੜਾ ਰੁੱਖ ਹਨੇਰੀ ਨੂੰ, ਕੋਰੇ ਨੂੰ, ਸਰਦੀ ਗਰਮੀ ਨੂੰ ਆਪਣੇ ਤਨ 'ਤੇ ਚੱਲ ਜਾਏ, ਉਸੇ ਰੁੱਖ ਨੂੰ ਇੱਕ ਦਿਨ ਕੀਮਤੀ ਮਿੱਠੇ ਫਲ ਲੱਗਦੇ ਨੇ। ਤੂੰ ਸਭ ਕੁਝ ਜਰ ਜਾਈਂ, ਮੇਰੇ ਗੁਰੂ ਨਾਨਕ ਨੂੰ ਪਾਇਆ ਤੇ ਰੂਹਾਨੀਅਤ ਦਾ ਫਲ ਮਿਲੇਗਾ। ਧਿਆਨ ਵਿੱਚ ਜੀਣਾ ਸ਼ੁਰੂ ਕਰ ਦੇ, ਉੱਠਦਿਆਂ ਬੈਠਦਿਆਂ ਜਾਗਦਿਆਂ ਸੁੱਤਿਆਂ ਕਦੀ ਨਾਮ ਭੁੱਲੇ ਨਾ। ਸੰਖੇਪ ਜੀ ਅਰਜ਼ ਕਰ ਰਿਹਾ ਕਿ ਗੁਰੂ ਸਿੱਖ ਨੂੰ ਆਪਣਾ ਰੂਪ ਕਿਵੇਂ ਦੇ ਦਿੰਦੇ ਨੇ, ਗੁਰਪ੍ਰਸਾਦ ਰਾਹੀਂ ਸਿੱਖ ਇੱਕ ਓਅੰਕਾਰ ਵਿੱਚ ਕਿਵੇਂ ਅਭੇਦ ਹੋ ਜਾਂਦਾ। ਸਮਾਂ ਲੰਘਿਆ, ਭਾਈ ਮੰਝ ਦੂਜੇ ਪਿੰਡ ਵਿੱਚ ਘਾਹ ਖੋਦ ਕੇ ਗੁਜ਼ਾਰਾ ਕਰਦਾ। ਅੱਜ ਧੰਨ ਗੁਰੂ ਅਰਜੁਨ ਦੇਵ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਨੇ, ਮੇਵੜੇ ਨੂੰ ਆਵਾਜ਼ ਮਾਰੀ। ਅਰਦਾਸੀਏ ਨੂੰ ਇੱਕ ਹੁਕਮ ਦਿੱਤਾ ਹੈ। ਕਹਿਣ ਲੱਗੇ ਇਹ ਹੁਕਮਨਾਮਾ ਲੈ ਜਾਓ। ਪਿੰਡ ਵਿੱਚ ਭਾਈ ਮੰਝ ਰਹਿੰਦਾ, ਘਾਹ ਖੋਦ ਕੇ ਗੁਜ਼ਾਰਾ ਕਰਦਾ, ਆ ਹੁਕਮਨਾਮਾ ਸਾਡਾ ਤੁਸੀਂ ਉਹਨੂੰ ਜਾ ਕੇ ਦੇਣਾ। ਪਰ ਚੇਤੇ ਰੱਖੀ, ਜਿੰਨੀ ਦੇਰ ਤੱਕ ਉਹ 20 ਰੁਪਈਏ ਨਾ ਦੇ, ਉਨੀ ਦੇਰ ਤੱਕ ਤੂੰ ਹੁਕਮਨਾਮਾ ਦੇਣਾ ਨਹੀਂ। ਮੇਵੜਾ 7 ਬਚਨ ਕਹਿ ਕੇ ਉਸ ਹੁਕਮਨਾਮੇ ਨੂੰ ਲੈ ਕੇ ਭਾਈ ਸਾਹਿਬ ਭਾਈ ਮੰਝ ਜੀ ਦੇ ਪਿੰਡ ਪਹੁੰਚਿਆ। ਭਾਈ ਮੰਝ ਬਾਹਰ ਘਾਹ ਪੈ ਖੋਦੇ ਨੇ। ਮੇਵੜਾ ਜਾ ਪਹੁੰਚਿਆ, ਆਵਾਜ਼ ਦਿੱਤੀ, ਤੁਹਾਡਾ ਨਾਂ ਹੀ ਭਾਈ ਮੰਝ ਏ? ਹੱਥ ਝਾੜ ਕੇ ਮਿੱਟੀ ਵਾਲੇ ਉੱਠ ਖਲੋਤੇ, ਹੱਥ ਜੁੜ ਗਏ। ਕਹਿਣ ਲੱਗੇ, ਖਾਂ ਪੁਰਖਾ, ਮੇਰਾ ਨਾਮ ਹੀ ਭਾਈ ਮੰਝ ਏ, ਤੁਸੀਂ ਕਿਵੇਂ ਜਾਣਦੇ ਹੋ? ਅਤੇ ਗੁਰੂ ਕੇ ਭੇਜੇ ਹੋਏ ਉਸ ਸਿੱਖ ਨੇ ਕਿਹਾ, ਮੈਨੂੰ ਧੰਨ ਗੁਰੂ ਅਰਜਨ ਦੇਵ ਨੇ ਭੇਜਿਆ। ਜਦੋਂ ਗੁਰੂ ਦਾ ਨਾਮ ਸੁਣਿਆ, ਭਾਈ ਮੰਝ ਦੀਆਂ ਅੱਖਾਂ ਸੇਜਲ ਹੋ ਗਈਆਂ। ਚਰਨ ਪਕੜ ਕੇ ਉਸ ਸਿੱਖ ਦੇ, ਧੂੜ ਮਸਤਕ ਲਾ ਕਹਿੰਦਾ, ਸਿੱਖਾ, ਮੇਰੇ ਸਤਿਗੁਰੂ ਦੇ ਘਰ ਦੀ ਮੈਨੂੰ ਕੋਈ ਗੱਲ ਸੁਣਾ। ਉਸ ਮੇਵੜੇ ਨੇ ਕਿਹਾ, ਧੰਨ ਗੁਰੂ ਅਰਜਨ ਦੇਵ ਜੀ ਨੇ ਆ ਇੱਕ ਹੁਕਮਨਾਮਾ ਤੇਰੇ ਲਈ ਭੇਜਿਆ। ਭਾਈ ਮੰਝ ਕਹਿੰਦਾ, ਦੱਸੋ। ਪਰ ਅੱਗੋਂ ਦੇਣ ਵਾਲਾ ਕਹਿੰਦਾ, ਇਸ ਤਰ੍ਹਾਂ ਨਹੀਂ, 20 ਰੁਪਈਏ ਦੇਵਾਂਗਾ ਤਾਂ ਹੁਕਮ ਮਿਲਣੇ। ਕਹਿੰਦੇ ਨੇ ਭਾਈ ਮੰਝ ਨੇ ਔਖੇ ਸੌਖੇ ਹੋ ਉਹ 20 ਰੁਪਈਏ ਦਿੱਤੇ ਅਤੇ ਹੁਕਮਨਾਮਾ ਲੈ ਕੇ ਜਦੋਂ ਖੋਲ੍ਹਿਆ ਤਾਂ ਉਹਦੇ ਵਿੱਚ ਸਿਰਫ ਇਹ ਹੀ ਸ਼ਬਦ ਲਿਖੇ ਸਨ ਕਿ ਭਾਈ ਮੰਝ, ਤੈਨੂੰ ਕਰਤਾਰ ਚੇਤੇ ਆਵੇ, ਤੈਨੂੰ ਪ੍ਰਭੂ ਚੇਤੇ ਆਵੇ। ਜਦੋਂ ਇਹ ਸ਼ਬਦ ਪੜ੍ਹੇ ਤਾਂ ਇੱਕੋ ਦਮ ਰੋ ਪਿਆ। ਜਿਹੜਾ ਲੈ ਕੇ ਆਇਆ ਸੀ ਹੁਕਮਨਾਮਾ, ਉਹ ਕਹਿੰਦਾ, ਤੈਨੂੰ ਦੁੱਖ ਤਾਂ ਨਹੀਂ ਕਿ ਇਸ ਚੀਜ਼ ਦਾ 20 ਰੁਪਈਏ ਦੇ ਕੇ ਤੂੰ ਹੁਕਮ ਲਿਆ ਅਤੇ ਇਹਦੇ ਵਿੱਚ ਲਿਖਿਆ ਵੀ ਸਿਰਫ ਇਹ ਵੇ ਤੈਨੂੰ ਕਰਤਾਰ ਚੇਤੇ ਆਵੇ, ਤੂੰ ਦੁੱਖ ਕਰਕੇ ਤਾਂ ਨਹੀਂ ਰੋਇਆ? ਭਾਈ ਮੰਝ ਕਹਿੰਦਾ, ਨਹੀਂ ਸੱਜਣਾ, ਦੁੱਖ ਕਰਕੇ ਨਹੀਂ, ਇਹ ਮੇਰੇ ਖੁਸ਼ੀ ਦੇ ਅਥਰੂ ਨੇ। ਅਤੇ ਕਹਿੰਦਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਤੇਰੇ ਘਰ ਦੇ ਅੰਦਰ ਅੱਤ ਦੇ ਅਮੀਰ ਤੋਂ ਅਮੀਰ ਸਿੱਖ ਨੇ, ਤੇਰਾ ਸ਼ੁਕਰ ਕਿਵੇਂ ਕਰਾਂ? ਇੰਨੇ ਅਮੀਰਾਂ ਦੀ ਭੀੜ ਵਿੱਚ ਵੀ ਮੈਨੂੰ ਘਾਹ ਖੋਤਰਨ ਵਾਲੇ ਨੂੰ ਤੂੰ ਯਾਦ ਰੱਖਿਆ। ਭਾਈ ਸਾਹਿਬ ਭਾਈ ਮੰਝ ਗੁਰੂ ਕੀ ਰਜ਼ਾ ਵੀ ਜੀਣ ਲੱਗੇ। ਸਮਾਂ ਲੰਘਿਆ, ਦੂਜੀ ਵਾਰੀ ਫਿਰ ਹੁਕਮਨਾਮਾ ਆਇਆ ਅਤੇ ਅੱਜ ਦਾ ਹੁਕਮਨਾਮਾ ਜਦੋਂ ਭਾਈ ਮੰਝ ਨੇ ਦੂਜੀ ਵਾਰ ਪੜ੍ਹਿਆ ਤਾਂ ਉਹਦੇ 'ਤੇ ਸ਼ਬਦ ਲਿਖੇ ਸਨ ਕਿ ਭਾਈ ਮੰਝ ਜੀ, ਗੁਰੂ ਕੇ ਲੰਗਰ ਵਿੱਚ ਤੇਰੀ ਜ਼ਰੂਰਤ ਹੈ। ਹੁਕਮਨਾਮੇ ਨੂੰ ਪੜ੍ਹਦਿਆਂ ਸਾਰ ਤੁਸੀਂ ਅੰਮ੍ਰਿਤਸਰ ਦੀ ਧਰਤੀ 'ਤੇ ਆ ਜਾਓ। ਸੰਖੇਪ ਵਿੱਚ, ਭਾਈ ਸਾਹਿਬ ਭਾਈ ਮੰਝ ਸਾਰੀ ਰਾਤ ਸੁੱਤਾ ਨਹੀਂ ਕਿ ਮੈਨੂੰ ਗੁਰੂ ਨੇ ਆਪਣੀ ਸੇਵਾ ਵਿੱਚ ਬੁਲਾ ਲਿਆ। ਅਸਲ ਵਿੱਚ ਗੁਰਪ੍ਰਸਾਦ ਮਿਲਦਾ ਹੀ ਤਾਂ ਹੈ ਜੇ ਮਨੁੱਖ ਆਪਣੇ ਆਪ ਨੂੰ ਸਮਰਪਿਤ ਕਰ ਦੇ। ਇੱਕ ਅਦੀਬ ਨੇ ਬੜੇ ਸੋਹਣੇ ਬਚਨ ਕਹੇ ਨੇ। ਉਹ ਕਹਿੰਦਾ, ਕੂਚਾ ਇਹ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਆਪਣੇ ਮੁਰਸ਼ਦ ਦੀ ਗਲੀ ਵਿੱਚ ਇਸ ਤਰ੍ਹਾਂ ਬਹੁ ਕਿ ਤੂੰ ਮਿਟ ਤਾਂ ਜਾਏ ਪਰ ਤੈਨੂੰ ਉੱਥੋਂ ਕੋਈ ਹਟਾ ਨਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ, ਉਹਨਾਂ ਨੇ ਮਾਨੋ ਭਾਈ ਮੰਝ ਦੀ ਘਾਲਣਾ ਜਾਂ ਜਿੰਨੇ ਗੁਰਪ੍ਰਸਾਦ ਲੈਣੇ ਗੁਰੂ ਕਬਰ ਵਿੱਚ ਅਭੇਦ ਹੋਣੇ। ਬੜੀਆਂ ਸੋਹਣੀਆਂ 3 ਉਦਾਹਰਨਾਂ ਦਿੱਤੀਆਂ ਨੇ ਆਪਣੇ ਕਵਿਤਾ ਵਿੱਚ। ਕਹਿੰਦੇ ਨੇ, ਜੇ ਏਕੋ ਅੰਕਾਰ ਨਾਲ ਅਭੇਦ ਹੋਣੇ ਤਾਂ ਸਿਦਕ ਇੰਨਾ ਕੁ ਚਾਹੀਦਾ ਹੈ ਕਿ ਜਿਵੇਂ ਇੱਕ ਭਿਖਾਰੀ ਭੀਖ ਮੰਗਣ ਜਾਂਦਾ ਹੈ ਉਹਦੇ ਅੰਦਰ ਸਿਦਕ ਹੋਵੇ, ਜਿਵੇਂ ਮਾਲਕ ਦੇ ਦਰ 'ਤੇ ਬੈਠੇ ਹੋਏ ਕੁੱਤੇ ਦੇ ਅੰਦਰ ਸਿਦਕ ਏ, ਅਤੇ ਜਿਵੇਂ ਸਿਦਕ ਤੇਰੇ ਪੈਰਾਂ ਵਿੱਚ ਪਾਈ ਹੋਈ ਜੁੱਤੀ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਨੂੰ ਪੁੱਛਿਆ ਵੀ ਇਹ ਸਿਦਕ ਕੀ ਹੋ ਜਿਆ? ਅਤੇ ਭਾਈ ਗੁਰਦਾਸ ਕਹਿੰਦੇ ਨੇ, ਜਦੋਂ ਪਿੰਡ ਵਿੱਚ ਭਿਖਾਰੀ ਕਿਤੇ ਭੀਖ ਮੰਗਣ ਜਾਂਦਾ ਹੈ ਅਤੇ ਪਿੰਡ ਦੇ ਕੁੱਤੇ ਉਸ ਭਿਖਾਰੀ ਨੂੰ ਦੇਖ ਕੇ ਭੌਂਕਦੇ ਨੇ, ਪਰ ਭਿਖਾਰੀ ਕਦੀ ਉਹਨਾਂ ਕੁੱਤਿਆਂ ਦੀ ਆਵਾਜ਼ ਨੂੰ ਸੁਣ ਕੇ ਪਿਛਾ ਨਹੀਂ ਮੁੜਦਾ। ਉਹ ਲੋਕਾਂ ਦੇ ਦਰ 'ਤੇ ਸਦਾ ਦਿੰਦਾ ਹੈ, ਆਵਾਜ਼ ਦਿੰਦਾ ਹੈ, ਅਤੇ ਕਈ ਵਾਰੀ ਲੋਕ ਆਪਣੇ ਘਰ ਦੇ ਦਰਵਾਜ਼ੇ ਵੀ ਬੰਦ ਕਰ ਦਿੰਦੇ ਨੇ, ਕਠੋਰ ਬੋਲ ਵੀ ਬੋਲਦੇ ਨੇ, ਅਪ ਸ਼ਬਦ ਵੀ ਕਹਿੰਦੇ ਨੇ, ਪਰ ਭਿਖਾਰੀ ਬੂਹੇ ਵਿੱਚ ਖਲੋਤਾ ਕਹਿੰਦਾ, ਜਜਮਾਨ ਭਾਵੇਂ ਧੱਕੇ ਮਾਰ ਲਏ, ਭਾਵੇਂ ਸ਼ਬਦ ਮਾੜੇ ਬੋਲਦੇ, ਪਰ ਮੈਂ ਝੋਲੀ ਅੱਡ ਕੇ ਮੰਗਣ ਆਇਆ, ਮੇਰੀ ਝੋਲੀ ਨੂੰ ਖਾਲੀ ਮੋੜੀ ਨਾ। ਜਦੋਂ ਭਿਖਾਰੀ ਇੰਨੇ ਅਕੀਦੇ ਨਾਲ ਜਾਂਦਾ ਹੈ ਅਤੇ ਘਰ ਦੇ ਲੋਕ ਤਰਸ ਖਾ ਕੇ ਉਹਦੀ ਝੋਲੀ ਵਿੱਚ ਕੁਝ ਨਾ ਕੁਝ ਪਾ ਦਿੰਦੇ, ਭਾਈ ਸਾਹਿਬ ਕਹਿੰਦੇ ਨੇ ਉਹ ਸਿੱਖਾ ਜੇ ਗੁਰੂ ਦਰ ਤੋਂ ਕੁਝ ਲੈਣਾ ਹੀ ਅਤੇ ਭਿਖਾਰੀ ਦੀ ਤਰ੍ਹਾਂ ਜਾਈ, ਭਾਵੇਂ ਧੱਕੇ ਪੈਣ, ਭਾਵੇਂ ਕੋਈ ਕਬੋਲ ਬੋਲੇ, ਝੋਲੀ ਆਪਣੀ ਅੱਡ ਕੇ ਖਲੋਤਾ ਰਹੀ, ਉਸ ਦੇ ਦਰ ਤੋਂ ਤੇਰੀ ਝੋਲੀ ਵਿੱਚ ਖੈਰ ਜ਼ਰੂਰ ਪਏਗੀ, ਪਰ ਸ਼ਰਤ ਤੈਨੂੰ ਭਿਖਾਰੀ ਦੀ ਤਰ੍ਹਾਂ ਮੰਗਣਾ ਆਉਂਦਾ ਹੋਵੇ। ਤਾਂ ਹੀ ਧੰਨ ਗੁਰੂ ਅਮਰਦਾਸ ਜੀ ਨੇ ਸ਼ਬਦ ਵਰਤੇ ਨੇ ਕਿ ਖੰਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਖੋ ਦਿਆਲ ਨਾਮ ਦੇਹੁ ਮੰਗਤ ਜਨ ਕੋ, ਸਦਾ ਰਹੂੰ ਰੰਗ ਰਾਤਾ। ਤਾਂ ਹੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਭਿਖਾਰੀ ਕਹਿੰਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਖੰਮ ਥਾਰੇ ਭਿਖਾਰੀ ਜੀਓ। ਜੇ ਭਿਖਾਰੀ ਯਕੀਨ ਨਾਲ ਜਾਏ ਤਾਂ ਘਰ ਵਿੱਚੋਂ ਕੁਝ ਨਾ ਕੁਝ ਮਿਲ ਜਾਂਦਾ। ਦੂਸਰੀ ਉਦਾਹਰਨ ਭਾਈ ਗੁਰਦਾਸ ਦਿੰਦੇ ਨੇ, ਕਹਿੰਦੇ ਨੇ ਕੁੱਤਾ ਮਾਲਕ ਨੇ ਆਪਣੇ ਦਰ 'ਤੇ ਰੱਖੇ। ਕਈ ਵਾਰੀ ਜਦੋਂ ਮਾਲਕ ਰੋਟੀ ਖਾਣ ਲੱਗਦਾ ਅਤੇ ਕੁੱਤਾ ਆਪਣੇ ਮਾਲਕ ਦੀ ਰੋਟੀ ਵੱਲ ਤੱਕੀ ਜਾਂਦਾ, ਆਪਣੀ ਨਜ਼ਰ ਮਾਲਕ ਦੇ ਹੱਥ ਵਿੱਚ ਰੱਖਦਾ, ਉੱਧਰ ਦੇਖੀ ਜਾਂਦਾ ਅਤੇ ਮਾਲਕ ਕਹਿੰਦਾ ਇਸ ਕੁੱਤੇ ਨੂੰ ਮਾਰੋ, ਜਦੋਂ ਰੋਟੀ ਖਾਣ ਲੱਗਣਾ ਇਹਦੀ ਨਜ਼ਰ ਮੇਰੇ ਮੂੰਹ ਵੱਲ, ਮੇਰੇ ਹੱਥਾਂ ਵਾਲੇ। ਅਤੇ ਭਾਈ ਗੁਰਦਾਸ ਕਹਿੰਦੇ ਨੇ ਕੁੱਤੇ ਨੂੰ ਕੋਈ ਸੋਟਾ ਮਾਰੇ ਅਤੇ ਕੁੱਤਾ ਇੱਕੋ ਦਮ ਚਲਾ ਨਹੀਂ ਜਾਂਦਾ, ਉਹ ਮੰਜੇ ਦਾ ਚੱਕਰ ਕੱਟ ਕੇ ਫਿਰ ਮਾਲਕ ਦੇ ਸਾਹਮਣੇ। ਕਈ ਵਾਰੀ ਮਾਲਕ ਇੰਨਾ ਗੁੱਸੇ ਵਿੱਚ ਆਉਂਦਾ ਹੈ, ਕਹਿੰਦਾ ਇਸ ਕੁੱਤੇ ਨੂੰ ਕੁੱਟ ਕੇ ਬਾਹਰ ਕੱਢੋ। ਮਾਲਕ ਕੁੱਤੇ ਨੂੰ ਸੱਟਾਂ ਮਾਰਦਾ ਪਰ ਕੁੱਤਾ ਪੂਛ ਹਿਲਾ ਕੇ ਵੀ ਮਾਲਕ ਦੇ ਪੈਰ ਚੁੰਮੀ ਜਾਂਦਾ। ਜਦੋਂ ਘਰੋਂ ਬਾਹਰ ਕੱਢਿਆ, ਅੰਦਰੋਂ ਘਰ ਦਾ ਦਰਵਾਜ਼ਾ ਬੰਦ ਕਰ ਲਿਆ, ਕੁੱਤਾ ਬੂਹੇ ਵਿੱਚ ਬੈਠਾ ਹੈ, ਮਾਲਕ ਅੰਦਰ ਹੈ। ਜਦੋਂ 2-4 ਘੰਟਿਆਂ ਬਾਅਦ ਮਾਲਕ ਨੇ ਬੂਹਾ ਖੋਲ੍ਹਿਆ, ਉਹ ਕੁੱਤਾ ਫਿਰ ਬੂਹੇ ਵਿੱਚ ਖਲੋਤਾ ਪੂਛ ਪਿਆ ਹਿਲਾਉਂਦਾ ਹੈ। ਮਾਲਕ ਦਾ ਮਨ ਤਰਸ ਵਿੱਚ ਆ ਕੇ ਕਹਿੰਦਾ, ਹੁਣ ਇਸ ਕੁੱਤੇ ਨੂੰ ਕੋਈ ਠੋਕਰ ਨਾ ਮਾਰਿਓ, ਕੋਈ ਦੁਰਕਾਰਿਓ ਨਾ, ਕਿਉਂਕਿ ਮੇਰੇ ਤੋਂ ਬਿਨਾਂ ਇਹਨੂੰ ਕਿਸੇ ਦਾ ਆਸਰਾ ਹੀ ਨਹੀਂ। ਉਹੀ ਕੁੱਤਾ ਮਾਲਕ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ ਹੈ। ਭਾਈ ਸਾਹਿਬ ਕਹਿੰਦੇ ਨੇ ਜੇ ਕੁਝ ਲੈਣਾ ਹੀ ਗੁਰਪ੍ਰਸਾਦ ਤਾਂ ਕੂਕਰ ਦੀ ਤਰ੍ਹਾਂ ਡਿੱਗ ਪਓ। ਤਾਂ ਹੀ ਭਗਤ ਕਬੀਰ ਜੀ ਨੇ ਕਿਹਾ, ਖੰਮ ਕੂਕਰ ਤੇਰੇ ਦਰਬਾਰ, ਭੌਂਕੈ ਆਗੈ ਬਦਨ ਪਸਾਰ। ਤਾਂ ਹੀ ਉਹ ਕਹਿੰਦੇ ਨੇ ਕਬੀਰ ਕੂਕਰ ਰਾਮ ਕੋ, ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ, ਜੈ ਖਿੰਚੈ ਤੈ ਜਾਉ। ਤਾਂ ਹੀ ਗੁਰੂ ਤੇਗ ਬਹਾਦਰ ਬਖਸ਼ਿਸ਼ ਕਰਦੇ ਨੇ, ਸਵਾਮੀ ਕੋ ਗ੍ਰਿਹ ਜਿਉ ਸਦਾ, ਸਵਾਨ ਤਜਤ ਨੇ ਨਿਤ, ਨਾਨਕ ਇਹ ਬਿਧ ਹਰ ਮ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਭਾਈ ਗੁਰਦਾਸ ਕਹਿੰਦੇ ਨੇ, ਤੀਜੀ ਉਦਾਹਰਨ ਦਿੱਤੀ ਜੁੱਤੀ ਦੀ। ਆਪਾਂ ਸਰਦੀ ਆਉਂਦੀ ਏ ਤਾਂ ਵੀ ਪੈਰਾਂ ਵਿੱਚ ਜੁੱਤੀ ਪਾ ਕੇ ਪੈਰਾਂ ਨੂੰ ਬਚਾਉਂਦੇ ਹਾਂ, ਗਰਮੀ ਆਉਂਦੀ ਏ ਤਾਂ ਵੀ ਪੈਰਾਂ ਵਿੱਚ ਜੋੜਾ। ਜੇ ਕਿਤੇ ਪੱਥਰ 'ਤੇ, ਕੰਕਰੀਟ 'ਤੇ, ਮਿੱਟੀ 'ਤੇ ਤੁਰੀਏ, ਕੰਡਿਆਂ ਤੋਂ ਪੱਥਰਾਂ ਤੋਂ ਜੁੱਤੀ ਬਚਾਉਂਦੀ ਏ ਪਰ ਕੈਸੀ ਹੈਰਾਨਗੀ ਦੀ ਗੱਲ, ਜਿਹੜੀ ਜੁੱਤੀ ਸਰਦੀ ਗਰਮੀ ਕੰਕਰੀਟ ਤੋਂ ਬਚਾਉਂਦੀ ਏ। ਜਦੋਂ ਕਿਤੇ ਸੋਹਣੇ ਕਮਰੇ ਵਿੱਚ ਆਉਂਦੇ ਹਾਂ ਅਤੇ ਉਹ ਪੈਰਾਂ ਦੀ ਜੁੱਤੀ ਲਾ ਕੇ ਦਰਵਾਜ਼ੇ ਤੋਂ ਬਾਹਰ ਰੱਖਦੇ ਨੇ। ਭਾਈ ਗੁਰਦਾਸ ਕਹਿੰਦੇ ਨੇ, ਉਸ ਜੁੱਤੀ ਤੋਂ ਕੋਈ ਪ੍ਰੇਰਨਾ ਲੈ। ਕਹਿੰਦੀ ਏ, ਮਾਲਕਾ ਭਾਵੇਂ ਤੂੰ ਘਰ ਵਿੱਚ ਵੜਨ ਲੱਗਿਆ ਮੈਨੂੰ ਬੂਹੇ ਵਿੱਚ ਲਾ ਗਿਆ, ਜਿਤਨਾ ਚਿਰ ਮਰਜ਼ੀ ਤੂੰ ਘਰ ਵਿੱਚ ਰਹੀਂ ਪਰ ਮੈਂ ਤੇਰੇ ਬੂਹੇ ਤੋਂ ਖਿਲਣਾ ਨਹੀਂ। ਜਦੋਂ ਤੂੰ ਘਰੋਂ ਨਿਕਲੇਗਾ ਸਭ ਤੋਂ ਪਹਿਲਾਂ ਤੇਰੇ ਪੈਰ ਜਿਹੜੇ ਨੇ ਮੇਰੇ ਵਿੱਚ ਪ੍ਰਵੇਸ਼ ਕਰਨੇ। ਜੇ ਇੱਕ ਜੁੱਤੀ ਮਾਲਕ ਦੇ ਦਰ 'ਤੇ ਰਹਿ ਅਤੇ ਮਾਲਕ ਦੀ ਰਹਿਮਤ ਲੈਂਦੀ ਏ ਸਿੱਖਾ, ਜੇ ਤੂੰ ਗੁਰਪ੍ਰਸਾਦ ਲੈਣਾ ਅਤੇ ਤਿੰਨਾਂ ਗੱਲਾਂ ਨੂੰ ਚੇਤੇ ਰੱਖ। ਭਾਈ ਗੁਰਦਾਸ ਦਾ ਕਵਿਤ ਹੈ, ਆਵਤ ਹੈ ਭੀਖ ਜਾ ਕੇ ਮੰਗਣ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬੈਠਤ ਹੈ ਜਾ ਕੇ ਦੁਆਰ, ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਤੋਰ ਟੂਕ ਤਾਏ ਡਾਰ ਹੈ, ਪਾਇਨ ਕੀ ਪਨ ਕੀ ਰੈਤ ਪਰ ਹਰੀ ਪਰੀ, ਤਾਉ ਕਾਉ ਕਾਜ ਉੱਠ ਚਲਤ ਸਮਾਰ ਹੈ, ਛਾੜ ਹੰਕਾਰ ਸ਼ਾਰ ਹੋਏ ਗੁਰਮਾਰਗ ਮੈਂ, ਕਬੂ ਕੈ ਦਿਆਲ ਪਗ ਤਾਰ ਹੈ। ਭਾਈ ਮੰਝ ਗਏ, ਇੰਨੀ ਘਾਲਣਾ ਘਾਲੀ ਕਿ ਗੁਰੂ ਲੰਗਰ ਵਿੱਚ ਲੱਕੜਾਂ ਦੀ ਸੇਵਾ ਕਰਦੇ ਰਹੇ, ਸਿਦਕ ਨਾਲ ਜੁੜੇ। ਇੱਕ ਦਿਨ ਉਹੀ ਲੱਕੜਾਂ ਲਿਆਉਂਦੇ ਖੂਹ ਵਿੱਚ ਡਿੱਗ ਪਏ ਨੇ, ਸਾਰੀ ਰਾਤ ਬਤੀਤ ਕੀਤੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਅੰਮ੍ਰਿਤ ਵੇਲਾ ਹੋਇਆ, ਭਾਈ ਮੰਝ ਉੱਧਰ ਯਾਦ ਵੀ ਜੁੜਿਆ ਅਤੇ ਧੰਨ ਗੁਰੂ ਅਰਜਨ ਦੇਵ ਰੱਸਾ ਲੈ ਕੇ ਗਏ। ਭਾਈ ਮੰਝ ਨੂੰ ਆਵਾਜ਼ ਦਿੱਤੀ ਬਾਹਰ ਨਿਕਲ, ਕਹਿੰਦਾ ਪਹਿਲਾਂ ਲੱਕੜਾਂ ਕੱਢੀਆਂ। ਭਾਈ ਮੰਝ ਨੂੰ ਬਾਅਦ ਵਿੱਚ ਕੱਢਿਆ, ਅੱਜ ਪਹਿਲਾ ਸਮਾਂ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਆਪ ਰੱਸੇ ਨਾਲ ਖਿੱਚਿਆ। ਭਾਈ ਮੰਝ ਚਰਨਾਂ 'ਤੇ ਢਹਿ ਪਿਆ। ਹਜ਼ੂਰ ਕਹਿੰਦੇ ਨੇ, ਦੇਖ ਮੰਝ ਕੁਝ ਮੰਗ ਲੈ, ਤੇਰੀ ਝੋਲੀ ਭਰ ਦਿਆਂਗੇ। ਕਹਿਣ ਲੱਗਾ, ਦਾਤਾ ਬਸ ਇੱਕ ਕਿਰਪਾ ਕਰ, ਅੱਜ ਤੋਂ ਬਾਅਦ ਮੰਗਣ ਵਾਲੀ ਬਿਰਤੀ ਖਤਮ ਹੋ ਜਾਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਦੇਖ ਓਏ ਤੂੰ ਇੰਨੇ ਦੁੱਖ ਜਰੇ, ਇੰਨਾ ਕੁਝ ਲੋਕਾਂ ਦਾ ਜਰਿਆ। ਮੇਰੇ ਨਾਨੇ ਨੇ ਕਦੀ ਕਿਹਾ ਸੀ, ਦੋਇਤਾ ਬਾਣੀ ਕਾ ਬੋਇਤਾ। ਅੱਜ ਮੈਂ ਤੈਨੂੰ ਕਹਿੰਦਾ ਵਾਂ ਕਿ ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ। ਤੇਰਾ ਜੀਵਨ ਵੀ ਜਹਾਜ਼ ਦੀ ਤਰ੍ਹਾਂ ਹੈ, ਜਿਹੜਾ ਤੇਰੀ ਸੰਗਤ ਕਰੇਗਾ ਉਹ ਵੀ ਭਵਜਲ ਤੋਂ ਪਾਰ ਹੋਵੇਗਾ। ਤਾਂ ਹੀ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਮੰਝ ਗੁਰੂ ਕਾ ਬੋਇਥਾ ਜਗ ਲੰਘਣਹਾਰਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਵਿੱਚ ਵੀ ਤਿੰਨ ਗੁਣ ਨੇ, ਨਿਥਾਵੇਂ ਨੂੰ ਥਾਂ ਦਿੰਦੇ ਨੇ, ਪਰਦੇ ਢੱਕ ਦਿੰਦੇ ਨੇ, ਆਪਣਾ ਰੂਪ ਦੇ ਦਿੰਦੇ ਨੇ, ਅਤੇ ਜਿਹੜਾ ਗੁਰੂ ਕਬਰ ਵੀ ਜਾ ਸਮਾਏ ਉਹਨੂੰ ਗੁਰ ਪ੍ਰਸਾਦ ਮਿਲਦਾ ਹੈ। ਜਿਹਨੂੰ ਗੁਰੂ ਕੀ ਕਿਰਪਾ ਮਿਲ ਜਾਏ ਉਹ ਫਿਰ ਇੱਕ ਓੰਕਾਰ ਦੇ ਨਾਲ ਅਭੇਦ ਹੋ ਜਾਂਦਾ। ਤਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਕਿਹਾ, ਜੇ ਇੱਕ ਨਾਲ ਜੁੜਨਾ ਹੀ ਕਿ ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰ ਸਪਾਰ, ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਭੀ ਖੋਗ। ਇੱਕ ਨਾਲ ਜੁੜਨ ਦਾ ਵਸੀਲਾ ਹੈ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਪਾਈ।